ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮੈਂ ਨਾਹੀ ਕਿਛ ਹਾਂ ਨਹੀਂ ਕਾਸ਼ ਆਹੇ ਨਾ ਮੂਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਾਨ ਤੁਰਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੋ ਬਿਖਮਾ ਨਦੀ ਜਾਏ ਤਰਨੇ ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਡਭਾਗੀ ਹੋ ਜੋ ਸਿੱਖ ਚੈਨਲ ਦੁਆਰਾ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਪਵਿੱਤਰ ਵਾਕ ਉਚਾਰਨ ਕੀਤੇ ਹਨ। ਗੁਰਸਿੱਖ ਮੀਤ ਚਲਹੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨਹੁ ਹਰ ਹਰ ਕਥਾ ਨਿਰਾਲੀ। ਐ ਗੁਰਸਿੱਖ ਮਿੱਤਰੋ, ਜੋ ਤੁਹਾਨੂੰ ਗੁਰੂ ਨੇ ਚਾਲੀ ਦਾ ਅਰਥ ਹੈ ਮਾਰਗ ਪੰਥ ਰਸਤਾ, ਜੋ ਗੁਰੂ ਨੇ ਤੁਹਾਨੂੰ ਮਾਰਗ ਬਖਸ਼ਿਸ਼ ਕੀਤਾ ਹੈ ਤੁਹਾਨੂੰ ਉਸ ਰਸਤੇ ਤੇ ਹੀ ਚੱਲਣਾ ਚਾਹੀਦਾ ਹੈ। ਉਹ ਕਿਹੜਾ ਮਾਰਗ ਹੈ ਉਹਦੇ ਬਾਰੇ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਉਸ ਮਾਰਗ ਦੇ ਬਾਰੇ ਇਹ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਰਣਾ ਕਰ ਰਹੇ ਹਨ, ਗੁਰਸਿੱਖ ਮੀਤ ਚਲਹੋ ਗੁਰ ਚਾਲੀ। ਐ ਗੁਰਸਿੱਖ ਮਿੱਤਰੋ, ਜੋ ਗੁਰੂ ਨੇ ਤੁਹਾਨੂੰ ਮਾਰਗ ਬਖਸ਼ਿਸ਼ ਕੀਤਾ ਹੈ ਸਾਨੂੰ ਉਸ ਗੁਰੂ ਦਰਸਾਏ ਮਾਰਗ ਤੇ ਹੀ ਚੱਲਣਾ ਚਾਹੀਦਾ ਹੈ। ਜਦੋਂ ਤੁਸੀਂ ਗੁਰੂ ਦਰਸਾਏ ਮਾਰਗ ਤੇ ਚੱਲੋਗੇ ਤਾਂ ਤੁਹਾਨੂੰ ਆਪਣੀ ਮੰਜ਼ਿਲ ਬੜੀ ਆਸਾਨੀ ਨਾਲ ਪ੍ਰਾਪਤ ਹੋ ਸਕਦੀ ਹੈ। ਯਾਦ ਰੱਖੋ, ਸਿਆਣੇ ਲੋਕਾਂ ਨੇ ਕੁਝ ਰਸਤੇ ਵੀ ਬਣਾਏ ਨੇ ਤੇ ਉਸ ਰਸਤੇ ਤੇ ਚੱਲਣ ਵਾਸਤੇ ਕੁਝ ਕਾਇਦੇ ਕਾਨੂੰਨ ਵੀ ਬਣਾਏ ਹਨ। ਫਰਜ਼ ਕਰੋ ਜੇ ਕਿਸੇ ਨੇ ਜ਼ਮੀਨੀ ਰਸਤੇ ਤੇ ਵੀ ਸਫ਼ਰ ਤੈਅ ਕਰਨਾ ਹੈ, ਉਹਦੇ ਲਈ ਵੀ ਸਿਆਣਿਆਂ ਨੇ ਕਾਨੂੰਨ ਬਣਾਏ ਨੇ, ਕੁਝ ਐਸੇ ਅਸੂਲ ਬਣਾਏ ਨੇ। ਅਤੇ ਇਸ ਦੇ ਨਾਲ ਹੀ ਜੇ ਆਪਾਂ ਹਵਾਈ ਰਸਤੇ ਤੇ ਚੱਲਣਾ ਹੈ, ਉਹਦੇ ਲਈ ਵੀ ਸਿਆਣੇ ਪੁਰਸ਼ਾਂ ਨੇ ਕੁਝ ਅਸੂਲ ਬਣਾਏ ਨੇ। ਉਹਨਾਂ ਅਸੂਲਾਂ ਤੇ ਚੱਲਣਾ ਹਰ ਬੰਦੇ ਦਾ ਫਰਜ਼ ਹੁੰਦਾ ਹੈ। ਸਮੁੰਦਰ ਨੂੰ ਪਾਰ ਕਰਨ ਦੇ ਵਾਸਤੇ ਜਲ ਮਾਰਗ ਦੇ ਵੀ ਕੁਝ ਸਿਆਣਿਆਂ ਨੇ ਕਾਇਦੇ ਕਾਨੂੰਨ ਬਣਾਏ ਨੇ, ਉਹਨਾਂ ਤੇ ਵੀ ਚੱਲਣਾ ਹਰ ਗੁਰਸਿੱਖ ਮਾਈ ਭਾਈ ਦਾ ਆਪਣਾ ਫਰਜ਼ ਹੁੰਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਡੇ ਲਈ ਗੁਰਸਿੱਖੀ ਦਾ ਮਾਰਗ ਬਣਾਇਆ ਹੈ, ਉਸ ਮਾਰਗ ਤੇ ਚੱਲਣ ਵਾਸਤੇ ਕੁਝ ਐਸੇ ਅਸੂਲ ਬਣਾਏ ਨੇ, ਉਹਨਾਂ ਤੇ ਚੱਲਣਾ ਹਰ ਗੁਰਸਿੱਖ ਮਾਈ ਭਾਈ ਦਾ ਆਪਣਾ ਫਰਜ਼ ਬਣਦਾ ਹੈ। ਗੁਰਸਿੱਖੀ ਮਾਰਗ ਤੇ ਚੱਲਣ ਵਾਸਤੇ ਉਹ ਕਿਹੜੇ ਅਸੂਲ ਨੇ ਜਿਨ੍ਹਾਂ ਨੂੰ ਅਪਣਾਉਣਾ ਹਰ ਗੁਰਸਿੱਖ ਮਾਈ ਭਾਈ ਦੇ ਲਈ ਅਤਿ ਜ਼ਰੂਰੀ ਹੈ। ਜਦੋਂ ਆਪਾਂ ਉਹਨਾਂ ਦੇ ਬਾਰੇ ਵਿਚਾਰ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਇਹ ਸਿੱਖ ਧਰਮ ਦੇ ਤਿੰਨ ਬੁਨਿਆਦੀ ਅਸੂਲ ਨੇ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਜਦੋਂ ਕੋਈ ਮਨੁੱਖ ਧਰਮ ਦੀ ਕਿਰਤ ਕਰਦਾ ਹੈ ਉਹਦੇ ਨਾਲ ਉਹਦਾ ਸਰੀਰ ਸਫਲ ਹੋ ਜਾਂਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਸਰੀਰ ਅਰੋਗ ਹੋ ਜਾਂਦਾ ਹੈ। ਦੂਸਰੇ ਨੰਬਰ ਤੇ ਜਦੋਂ ਕੋਈ ਮਨੁੱਖ ਕਿਰਤ ਦੇ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਜਪਦਾ ਹੈ ਤੇ ਨਾਮ ਮਾਨਸਿਕ ਰੋਗਾਂ ਨੂੰ ਦੂਰ ਕਰਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਮਨ ਦੀ ਮੈਲ ਨੂੰ ਵੀ ਧੋਂਦਾ ਹੈ। ਕਿਉਂ? ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਨ ਪਾਹੋ। ਹਜ਼ੂਰ ਫਰਮਾਉਂਦੇ ਨੇ ਸਾਡੇ ਮਨ ਦੀ ਹਾਲਤ ਐਸੀ ਬਣੀ ਹੋਈ ਹੈ ਜਿਵੇਂ ਖਨਲੀ ਹੁੰਦੀ ਹੈ। ਖਨਲੀ ਉਸ ਲੀਰ ਨੂੰ ਆਖਦੇ ਹਨ ਜਿਸ ਦੇ ਨਾਲ ਤੇਲੀ ਕੁੱਲ ਨੂੰ ਸਾਫ ਕਰਦਾ ਹੈ। ਉਸ ਲੀਰ ਨੂੰ ਤੇਲ ਦੀ ਮੈਲ ਤੇ ਤੇਲ ਦੀ ਥੰਧਿਆਈ ਇੰਨੀ ਲੱਗ ਜਾਂਦੀ ਹੈ ਕਿ ਉਹ ਲੀਰ ਬਹੁਤ ਹੀ ਮਲੀਨ ਹੋ ਜਾਂਦੀ ਹੈ। ਉਸ ਲੀਰ ਨੂੰ ਕੱਲੇ ਪਾਣੀ ਦੇ ਨਾਲ ਧੋ ਕੇ ਸਾਫ਼ ਕਰਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਜਨਮ ਜਨਮ ਕੀ ਉਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਨ ਪਾਹੋ। ਜਿਵੇਂ ਉਸ ਖਨਲੀ ਨੂੰ ਚਾਹੇ ਸੈਂਕੜੇ ਵਾਰ ਪਾਣੀ ਨਾਲ ਧੋਣ ਦਾ ਯਤਨ ਕਰੀਏ ਔਰ ਉਹ ਕਦੇ ਵੀ ਉਜਲ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨੁੱਖ ਨੇ ਵੀ ਆਪਣੇ ਮਨ ਨੂੰ ਸਾਫ਼ ਕਰਨ ਦੇ ਲਈ ਮਨ ਦੀ ਮੈਲ ਨੂੰ ਦੂਰ ਕਰਨ ਵਾਸਤੇ ਬੜੇ ਯਤਨ ਕੀਤੇ। ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਮਹਾਨ ਗੁਰਸਿੱਖ ਵਿਦਵਾਨ ਤੇ ਪੰਜਾਬੀ ਦੇ ਪਿਤਾਮਾ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਬਹੁਤ ਸੁੰਦਰ ਇੱਕ ਰਬਾਈ ਲਿਖੀ ਹੈ, ਸਾਬਣ ਲਾਲਾ ਤੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚੜ ਰੰਗਣ ਪੀ ਧਰਿਆ, ਨਾ ਉਸ ਰੰਗ ਵਟਾਇਆ। ਕੋਈ ਦਾਰਸ਼ਨਿਕ ਵਿਅਕਤੀ ਸੀ, ਉਸਨੇ ਕੋਲੇ ਵੱਲ ਤੱਕਿਆ, ਉਹਦੇ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਮਨ ਵਿੱਚ ਖਿਆਲ ਆਇਆ, ਇਸ ਕੋਲੇ ਦਾ ਰੰਗ ਕਾਲਾ ਕਿਉਂ ਹੈ? ਫਿਰ ਮਨ ਵਿੱਚ ਦੂਸਰਾ ਖਿਆਲ ਆਇਆ ਕਿ ਇਸ ਕੋਲੇ ਦੇ ਰੰਗ ਨੂੰ ਬਦਲਿਆ ਵੀ ਜਾ ਸਕਦਾ ਹੈ। ਤਾਂ ਉਸਨੇ ਸੋਚਿਆ, ਲੋਕ ਸਾਬਣ ਲਾ ਲਾ ਕੇ ਮੈਲੇ ਕੱਪੜੇ ਸਾਫ ਕਰਦੇ ਨੇ, ਤੇ ਆਪਾਂ ਸਾਬਣ ਲਾ ਕੇ ਹੀ ਕੋਲੇ ਨੂੰ ਵੇਖ ਲਈਏ, ਸ਼ਾਇਦ ਉਹਦੇ ਨਾਲ ਕੋਲਾ ਸਾਫ ਹੋ ਜਾਵੇ। ਉਸ ਦਾਰਸ਼ਨਿਕ ਬੰਦੇ ਨੇ ਸਾਬਣ ਲੈ ਕੇ ਕੋਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ। ਸਾਬਣ ਲਾ ਲਾ ਤੋਤਾ ਕੋਲਾ, ਪਰ ਉਸਨੇ ਆਪਣੀ ਮੈਲ ਨਾ ਗੁਆਈ। ਸਾਬਣ ਤੇ ਬਥੇਰਾ ਘਸਾਇਆ, ਪਰ ਕੋਲਾ ਸਾਫ ਨਾ ਹੋ ਸਕਿਆ। ਫਿਰ ਉਸ ਦਾਰਸ਼ਨਿਕ ਵਿਅਕਤੀ ਨੇ ਸੋਚਿਆ ਵੀ ਹੁਣ ਇਸ ਕੋਲੇ ਨੂੰ ਦੂਸਰੇ ਢੰਗ ਦੇ ਨਾਲ ਹੀ ਸ਼ੁੱਧ ਕਰ ਲਿਆ ਜਾਵੇ। ਫਿਰ ਉਸਨੇ ਦੁੱਧ ਦਹੀਂ ਦੇ ਵਿਚ ਡਬੋ ਕੇ ਰੱਖ ਦਿੱਤਾ, ਕਿਉਂਕਿ ਦੁੱਧ ਤੇ ਦਹੀਂ ਦਾ ਰੰਗ ਵੀ ਬਹੁਤ ਸਫੈਦ ਹੁੰਦਾ ਹੈ। ਦੁੱਧ ਦਹੀਂ ਨੂੰ ਬਹੁਤ ਪਵਿੱਤਰ ਵੀ ਮੰਨਿਆ ਜਾਂਦਾ ਹੈ। ਹਜ਼ੂਰ ਨੇ ਬਾਣੀ ਵਿਚ ਵੀ ਲਿਖਿਆ ਹੈ ਨਾ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਹੁਣ ਉਸਨੇ ਦੁੱਧ ਦਹੀਂ ਵਿਚ ਉਸ ਨੂੰ ਡਬੋ ਕੇ ਰੱਖਿਆ, ਪਰ ਫੇਰ ਵੀ ਉਸ ਕੋਲੇ ਨੇ ਆਪਣਾ ਰੰਗ ਨਾ ਵਟਾਇਆ। ਦਾਰਸ਼ਨਿਕ ਬੰਦੇ ਬੜੇ ਸਿਰੜੀ ਹੁੰਦੇ ਨੇ, ਉਹਨੇ ਸੋਚਿਆ ਵੀ ਹੁਣ ਇਸ ਕੋਲੇ ਨੂੰ ਸਾਬਣ ਨੇ ਵੀ ਸਾਫ ਨਹੀਂ ਕੀਤਾ, ਦੁੱਧ ਦਹੀਂ ਨੇ ਵੀ ਇਸ ਨੂੰ ਸਾਫ ਨਹੀਂ ਕੀਤਾ, ਹੁਣ ਕੋਈ ਹੋਰ ਕੋਈ ਤਜਵੀਜ਼ ਅਪਣਾ ਕੇ ਦੇਖ ਲਈਏ। ਫੇਰ ਉਸਨੇ ਕੀ ਕੀਤਾ, ਉਸ ਨੂੰ ਖੁੰਬ ਤੇ ਚੜਾ ਕੇ ਰੰਗ ਦੀ ਮੱਟੀ ਵਿਚ ਪਾ ਦਿੱਤਾ ਬਈ ਸ਼ਾਇਦ ਇਸ ਕੋਲੇ ਨੂੰ ਹੋਰ ਰੰਗ ਚੜ ਜਾਵੇਗਾ। ਪਰ ਜਦੋਂ ਉਸਨੇ ਉਸ ਨੂੰ ਖੁੰਬ ਤੇ ਚੜਾ ਕੇ ਰੰਗ ਦੀ ਮੱਟੀ ਵਿਚ ਸੁੱਟਿਆ, ਫੇਰ ਵੀ ਕੋਲੇ ਨੇ ਆਪਣਾ ਰੰਗ ਨਾ ਬਦਲਾਇਆ। ਇਸੇ ਲਈ ਫਿਰ ਉਹ ਦਾਰਸ਼ਨਿਕ ਬੰਦਾ ਸੋਚਣ ਲੱਗਿਆ ਕਿ ਹੁਣ ਇਸ ਕੋਲੇ ਦਾ ਰੰਗ ਪਹਿਲਾਂ ਵੀ ਕਾਲਾ ਸੀ ਜਾਂ ਬਾਅਦ ਵਿਚ ਕਾਲਾ ਹੋਇਆ। ਫਿਰ ਉਸਦਾ ਖਿਆਲ ਉਸ ਅੱਗ ਦੇ ਵਿਚ ਪਏ ਕੋਲੇ ਵੱਲ ਚਲਿਆ ਜਾਂਦਾ ਹੈ ਵੀ ਜੋ ਅੱਗ ਦੇ ਸੇਕ ਦੇ ਨਾਲ ਲਾਲ ਸੁਰਖ ਹੋਇਆ ਹੋਇਆ ਸੀ। ਉਸ ਅੱਗ ਦੇ ਵਿਚ ਪਏ ਕੋਲੇ ਨੂੰ ਦੇਖ ਕੇ ਉਹਦੇ ਮਨ ਦੇ ਵਿਚ ਖਿਆਲ ਆਇਆ ਵੀ ਜੇ ਕੋਲਾ ਅੱਗ ਦੇ ਵਿਚ ਪੈ ਕੇ ਲਾਲ ਸੁਰਖ ਹੋ ਸਕਦਾ ਹੈ, ਇਹਦਾ ਮਤਲਬ ਇਹ ਹੈ ਇਹ ਅੱਗ ਤੋਂ ਵਿਛੜਿਆ ਸੀ, ਇਸੇ ਕਰਕੇ ਇਹਨੂੰ ਕਾਲਸ ਲੱਗੀ ਹੈ। ਜੇ ਇਸ ਨੂੰ ਮੁੜ ਉਸ ਅੱਗ ਵਿਚ ਪਾਇਆ ਜਾਵੇ, ਹੋ ਸਕਦਾ ਹੈ ਕਿ ਕੋਲਾ ਫੇਰ ਕਾਲਸ ਤੋਂ ਰਹਿਤ ਹੋ ਜਾਵੇ। ਫਿਰ ਉਸ ਵਿਅਕਤੀ ਨੇ ਉਸ ਕੋਲੇ ਨੂੰ ਜੋ ਕਾਲਸ ਦੇ ਨਾਲ ਭਰਿਆ ਹੋਇਆ ਸੀ ਅੱਗ ਦੇ ਵਿਚ ਪਾ ਦਿੱਤਾ, ਤੇ ਜਦੋਂ ਅੱਗ ਵਿਚ ਪਾਇਆ ਉਸੇ ਵੇਲੇ ਕੋਲੇ ਨੇ ਲਾਲ ਸੁਹਾ ਰੂਪ ਧਾਰਨ ਕਰ ਲਿਆ। ਦਾਰਸ਼ਨਿਕ ਬੰਦਾ ਬਹੁਤ ਖੁਸ਼ ਹੋਇਆ ਬਈ ਮੈਨੂੰ ਆਪਣੀ ਮੰਜ਼ਲ ਨਸੀਬ ਹੋ ਗਈ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇਹ ਮਨ ਦੇ ਉੱਤੇ ਰੁਬਾਈ ਲਿਖੀ ਹੈ, ਸਾਡਾ ਮਨ ਵੀ ਕੋਲੇ ਵਰਗਾ ਕਾਲਾ ਹੈ, ਅੰਦਰੋਂ ਵੀ ਬਾਹਰੋਂ ਵੀ ਚਾਰੇ ਪਾਸਿਆਂ ਤੋਂ ਇਸ ਨੂੰ ਕਾਲਸ ਹੀ ਕਾਲਸ ਲੱਗੀ ਹੋਈ ਹੈ। ਕਦੇ ਅਸੀਂ ਆਪਣੇ ਮਨ ਦੇ ਵੱਲ ਨਿਗਾਹ ਮਾਰ ਕੇ ਦੇਖੀਏ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਇਹ ਵੀ ਕੋਲੇ ਵਰਗਾ ਕਾਲਾ ਹੋਇਆ ਹੋਇਆ ਹੈ। ਹੁਣ ਅਸੀਂ ਇਸ ਕੋਲੇ ਨੂੰ ਸ਼ੁੱਧ ਕਰਨਾ ਹੈ, ਇਸ ਮਨ ਨੂੰ ਸ਼ੁੱਧ ਕਰਨਾ ਹੈ। ਕਿਵੇਂ ਹੋਵੇਗਾ? ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਾਂਗੇ ਤਾਂ ਪਤਾ ਲੱਗੇਗਾ ਕਿ ਮਨ ਕਿਵੇਂ ਸ਼ੁੱਧ ਹੋ ਸਕਦਾ ਹੈ। ਭਾਈ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ ਵੀ ਕਈ ਜਿਹੜੇ ਇਹੋ ਜਿਹੇ ਲੋਕ ਸਨ ਸਕਾਮ ਕਰਮੀ, ਉਹਨਾਂ ਨੇ ਸਾਬਣ ਲਾ ਲਾ ਧੋਤਾ ਕੋਲਾ, ਸਕਾਮ ਕਰਮਾਂ ਦਾ ਸਾਬਣ ਲਾ ਲਾ ਕੇ ਆਪਣੇ ਮਨ ਨੂੰ ਧੋਣ ਦਾ ਯਤਨ ਕੀਤਾ। ਤੀਰਥ ਬਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਪਰ ਉਹਨਾਂ ਦਾ ਮਨ ਸਾਫ ਨਾ ਹੋਇਆ, ਕਿਉਂ? ਕਰਮ ਕਰਤ ਵਧੇ ਅਹੰਮੇਵ, ਕੰਮ ਕਰਕੇ ਤੇ ਹੋਰ ਮੈਲ ਵੱਧਦੀ ਹੈ, ਮਨ ਦੇ ਵਿਚ ਹੰਕਾਰ ਪੈਦਾ ਹੋ ਜਾਂਦਾ। ਜਿੰਨਾ ਚਿਰ ਤੱਕ ਮਨ ਦੇ ਵਿਚ ਹੰਕਾਰ ਨਹੀਂ ਨਿਕਲਦਾ ਓਨਾ ਚਿਰ ਮਨ ਸ਼ੁੱਧ ਨਹੀਂ ਹੋ ਸਕਦਾ। ਇਸੇ ਲਈ ਸਕਾਮੀ ਲੋਕ ਸਕਾਮ ਕਰਮਾਂ ਦੇ ਪਾਣੀ ਦੇ ਨਾਲ ਮਨ ਨੂੰ ਧੋਣ ਦਾ ਯਤਨ ਕਰਦੇ ਰਹੇ ਪਰ ਉਹਨਾਂ ਦਾ ਮਨ ਸਾਫ ਨਾ ਹੋਇਆ। ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿਚ ਪਾਇਆ। ਫਿਰ ਕੁਛ ਵਿਦਵਾਨ ਲੋਕ ਸਨ, ਪੰਡਿਤ ਲੋਕ ਸਨ, ਉਹਨਾਂ ਨੇ ਦੁੱਧ ਦਹੀਂ ਵਿਚ ਮਨ ਨੂੰ ਡੁਬੋ ਕੇ ਰੱਖਣ ਦਾ ਯਤਨ ਕੀਤਾ। ਦੁੱਧ ਦਹੀਂ ਕੀ ਹੈ? ਜੋ ਸ਼ਾਸਤਰੀ ਗਿਆਨ ਹੈ, ਕਿਤਾਬੀ ਗਿਆਨ ਹੈ, ਕੋਈ ਹੋਰ ਧਾਰਮਿਕ ਗ੍ਰੰਥਾਂ ਦਾ ਬੋਧ ਹੈ, ਇਹੀ ਦੁੱਧ ਦਹੀਂ ਵਾਂਗ ਹੈ। ਸਕਾਮ ਕਰਮੀਆਂ ਨੇ ਸਕਾਮ ਕਰਮਾਂ ਦੇ ਨਾਲ ਮਨ ਨੂੰ ਧੋਣ ਦਾ ਯਤਨ ਕੀਤਾ ਪਰ ਜਿਹੜੇ ਗਿਆਨਵਾਨ ਲੋਕ ਸਨ, ਵਿਦਵਾਨ ਲੋਕ ਸਨ, ਉਹਨਾਂ ਨੇ ਕਿਤਾਬੀ ਗਿਆਨ ਦੁਆਰਾ, ਸ਼ਾਸਤਰੀ ਗਿਆਨ ਦੁਆਰਾ ਮਨ ਨੂੰ ਨਿਰਮਲ ਕਰਨ ਦਾ ਯਤਨ ਕੀਤਾ ਪਰ ਉਹ ਵੀ ਕਾਮਯਾਬ ਨਾ ਹੋ ਸਕੇ। ਤੀਸਰੇ ਨੰਬਰ ਤੇ ਕਈ ਇਹੋ ਜਿਹੇ ਵੀ ਤਪਸਵੀ ਸਾਧੂ ਸਨ ਜਿਨ੍ਹਾਂ ਨੇ ਆਪਣੇ ਮਨ ਦਾ ਰੰਗ, ਮਨ ਦੀ ਅਵਸਥਾ ਬਦਲਣ ਵਾਸਤੇ ਤਪੱਸਿਆ ਕੀਤੀ। ਖੁੰਬੇ ਚੜ ਰੰਗਣ ਪੀ ਧਰਿਆ, ਖੁੰਬ ਤੇ ਚੜਾ ਕੇ ਇਸ ਨੂੰ ਰੰਗ ਦੀ ਮੱਟੀ ਵਿਚ ਵੀ ਪਾਇਆ। ਘਰ ਬਾਰ ਛੱਡ ਕੇ ਸੰਨਿਆਸ ਲੈ ਲਿਆ, ਜੰਗਲਾਂ ਵਿਚ ਚਲੇ ਗਏ, ਉਥੇ ਜਾ ਕੇ ਹੋਰ ਤਪੱਸਿਆ ਕੀਤੀ ਵੀ ਸਾਡਾ ਮਨ ਸ਼ੁੱਧ ਹੋ ਜਾਵੇ, ਸਾਡਾ ਮਨ ਨਿਰਮਲ ਹੋ ਜਾਵੇ। ਪਰ ਉਹ ਵੀ ਇਸ ਦੇ ਵਿਚ ਕਾਮਯਾਬ ਨਾ ਹੋ ਸਕੇ। ਕਿਉਂ? ਗ੍ਰਹਿ ਤਾਜ ਵਨ ਖੰਡ ਜਾਈਏ ਚੁਣ ਖਾਈਏ ਕੰਧਾ, ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਸਾਡਾ ਮਨ ਇੰਨਾ ਪਾਪੀ ਹੈ, ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ। ਜਿੰਨਾ ਮਰਜ਼ੀ ਯਤਨ ਕਰ ਲੋ, ਇਹ ਮਨ ਮਾੜੇ ਵਿਕਾਰਾਂ ਨੂੰ, ਪਾਪਾਂ ਨੂੰ ਛੱਡਦਾ ਹੀ ਨਹੀਂ ਹੈ। ਚਾਹੇ ਕੋਈ ਸੰਨਿਆਸ ਵੀ ਲੈ ਲਵੇ, ਮਨ ਦੀ ਅਵਸਥਾ ਉਵੇਂ ਬਣੀ ਰਹਿੰਦੀ ਹੈ। ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਟੈਂਦਾ ਟੈਂਦਾ ਟੈ ਪਿਆ ਕੱਖ ਕੱਖਾਂ ਦੇ ਪਾਸ। ਅਸੀਂ ਵੇਖਦੇ ਹਾਂ ਜਦੋਂ ਪੁਰਾਣੇ ਰਿਸ਼ੀਆਂ ਮੁਨੀਆਂ ਦਾ ਇਤਿਹਾਸ ਪੜ੍ਹ ਕੇ, ਜਿਹੜੇ ਪੀਰ ਪੈਗੰਬਰ ਅਵਤਾਰ ਤੇ ਰਹਿਬਰ ਵੀ ਹੋਏ ਨੇ, ਉਹਨਾਂ ਦੇ ਮਨ ਦੀ ਅਵਸਥਾ ਵੀ ਇੱਕ ਸਾਰ ਨਾ ਰਹਿ ਸਕੀ। ਉਹਨਾਂ ਨੇ ਵੀ ਡੈਕ ਡੋਲੇ ਖਾਧੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਇਸ ਮਨ ਨੂੰ ਸ਼ੁੱਧ ਕਰਨ ਦੇ ਵਾਸਤੇ ਸਾਨੂੰ ਇੱਕੋ ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਯਤਨ ਦੱਸਿਆ ਹੈ, ਜੇ ਆਪਾਂ ਉਹ ਵਰਤ ਲਈਏ ਸ਼ਾਇਦ ਸਾਡਾ ਮਨ ਸਾਫ ਹੋ ਜਾਵੇ। ਨਾ ਤੇ ਸਕਾਮ ਕਰਮਾਂ ਦੇ ਨਾਲ ਮਨ ਸ਼ੁੱਧ ਹੋ ਸਕਦਾ ਹੈ, ਨਾ ਹੀ ਸ਼ਾਸਤਰੀ ਗਿਆਨ ਨਾਲ ਮਨ ਸ਼ੁੱਧ ਹੋ ਸਕਦਾ ਹੈ, ਨਾ ਹੀ ਕੋਈ ਤਪੱਸਿਆ ਦੇ ਨਾਲ ਮਨ ਸ਼ੁੱਧ ਹੋ ਸਕਦਾ ਹੈ। ਫਿਰ ਮਨ ਸ਼ੁੱਧ ਕਿਵੇਂ ਹੋ ਸਕਦਾ ਹੈ? ਜਦੋਂ ਇਹ ਮਨ ਵਾਹਿਗੁਰੂ ਦੇ ਨਾਮ ਦੁਆਰਾ ਉਸ ਵਾਹਿਗੁਰੂ ਦੇ ਨਾਲ ਜੁੜ ਜਾਵੇ, ਕਿਉਂਕਿ ਜੁੜਨ ਦਾ ਸਾਧਨ ਨਾਮ ਹੈ। ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੁੰਦੀ, ਇਹ ਗੁਰਮਤ ਦਾ ਸਿਧਾਂਤ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉਪਰ ਉੱਚਾ ਨਾਉ। ਇਸੇ ਲਈ ਹਜ਼ੂਰ ਨੇ ਇਸ ਨਾਮ ਨੂੰ ਕਲਯੁਗ ਦਾ ਪ੍ਰਧਾਨ ਸਾਧਨ ਵੀ ਲਿਖਿਆ ਹੈ। ਆਪ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ, ਮਦ ਭਾਰੋ ਭੁੱਲੋ ਭੁੱਲੋ। ਇਹ ਗੁਰਮਤ ਦੇ ਸਿਧਾਂਤ ਨੇ। ਕਲ ਮੈਂ ਰਾਮ ਨਾਮ ਸਾਰ, ਸਤਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, ਤੀਨੋ ਜੁਗ ਤੀਨੋ ਦਿੜੇ, ਕਲ ਕੇਵਲ ਨਾਮ ਆਧਾਰ। ਹਜ਼ੂਰ ਫਰਮਾਉਂਦੇ ਨੇ, ਨਾਮ ਦੁਆਰਾ, ਸਿਮਰਨ ਦੁਆਰਾ ਆਪਣੇ ਆਪੇ ਨਾਲ ਜੁੜਨਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ, ਇਹਦੇ ਨਾਲ ਹੀ ਸਾਡਾ ਮਨ ਸ਼ੁੱਧ ਹੋ ਸਕਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਅੱਗੇ ਲਿਖਦੇ ਨੇ, ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿਚ ਪਾਇਆ, ਖੁੰਬੇ ਚੜ ਰੰਗਣ ਪੀ ਤਰਿਆ, ਨਾ ਉਸ ਰੰਗ ਮਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਅੰਗ ਅੱਗ ਦੇ ਲਾਕੇ ਦੇਖੋ ਚੜਦਾ ਰੂਪ ਸੋਇਆ। ਅੱਗ ਕੀ ਹੈ? ਅੱਗ ਹੈ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਗਿਆਨ। ਜਦੋਂ ਅਸੀਂ ਇਸ ਮਨ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੰਦੇ ਹਾਂ ਤੇ ਫਿਰ ਇਹਦੇ ਮਨ ਦੇ ਵਿੱਚੋਂ ਪਾਪਾਂ ਦੀ ਮੈਲ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇਹੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ ਨਾਮ ਸਾਬਣ ਹੈ ਤੇ ਪ੍ਰੇਮ ਜਲ ਹੈ। ਜਦੋਂ ਨਾਮ ਦੇ ਨਾਲ ਪ੍ਰੇਮ ਜੁੜ ਜਾਂਦਾ ਹੈ, ਨਾਮ ਦੇ ਰੰਗ ਦੇ ਨਾਲ ਫਿਰ ਮਨ ਦੀ ਮੈਲ ਨੂੰ ਧੋਤਾ ਜਾ ਸਕਦਾ ਹੈ। ਇਸੇ ਲਈ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ, ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲੈਂਦੀ, ਅੱਗ ਅੱਗ ਦੇ ਲਾਕੇ ਦੇਖੋ ਚੜ੍ਹਦਾ ਰੂਪ ਸਵਾਇਆ। ਕਦੇ ਆਪਣੇ ਮਨ ਨੂੰ ਬਾਣੀ ਨਾਲ ਜੋੜ ਕੇ ਤਾਂ ਦੇਖੋ, ਕਦੇ ਆਪਣੇ ਮਨ ਨੂੰ ਨਾਮ ਦੇ ਨਾਲ ਜੋੜ ਕੇ ਤਾਂ ਵੇਖੋ। ਹੁਣ ਅਸੀਂ ਬਾਣੀ ਜ਼ਰੂਰ ਪੜ੍ਹਦੇ ਹਾਂ, ਮਾਲਾ ਵੀ ਫੇਰਦੇ ਹਾਂ, ਪਰ ਕੀ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਹੈ? ਜਦੋਂ ਆਪਾਂ ਇਸ ਵੱਲ ਖਿਆਲ ਕਰਾਂਗੇ, ਕੋਈ ਵਿਰਲਾ ਭਾਗਾਂ ਵਾਲਾ ਮਹਾਂਪੁਰਖ ਹੋਵੇਗਾ ਜਿਹਦਾ ਮਨ ਵੀ ਮਾਲਾ ਦੇ ਨਾਲ ਵਾਹਿਗੁਰੂ ਨਾਲ ਜੁੜਿਆ ਹੋਵੇਗਾ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੇ ਭਜਨ ਕਸ਼ ਨਾਹੇ। ਹੱਥ ਵਿਚ ਮਾਲਾ ਫਿਰਦੀ ਹੈ, ਮੂੰਹ ਦੇ ਵਿਚ ਜੁਬਾਨ ਹਿਲਦੀ ਹੈ, ਤੇ ਮਨ ਆਪਣੀ ਮੌਜ ਦੇ ਨਾਲ ਇਧਰ ਉਧਰ ਭਟਕਦਾ ਫਿਰਦਾ ਹੈ, ਇਹਦਾ ਨਾਮ ਭਾਈ ਭਜਨ ਨਹੀਂ ਹੈ। ਜਿੰਨਾ ਚਿਰ ਤੱਕ ਕਿਸੇ ਸਰੋਵਰ ਦਾ ਝੀਲ ਦਾ ਪਾਣੀ ਸਾਫ਼ ਨਹੀਂ ਹੁੰਦਾ ਤੇ ਜਿੰਨਾ ਚਿਰ ਤੱਕ ਪੂਰਨ ਸ਼ਾਂਤ ਨਹੀਂ ਹੁੰਦਾ, ਉਨਾ ਚਿਰ ਤੱਕ ਉਹਦੇ ਵਿਚ ਆਪਣੇ ਚਿਹਰੇ ਦਾ ਪ੍ਰਤੀਬਿੰਬ ਸਾਫ਼ ਨਹੀਂ ਦੇਖਿਆ ਜਾ ਸਕਦਾ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਸਾਡਾ ਮਨ ਨਿਰਮਲ ਨਹੀਂ ਹੁੰਦਾ ਤੇ ਮਨ ਇਕਾਗਰ ਨਹੀਂ ਹੁੰਦਾ, ਤੇ ਉਨਾ ਚਿਰ ਤੱਕ ਸਾਨੂੰ ਆਪਣੇ ਆਪੇ ਦਾ ਗਿਆਨ ਵੀ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਨਾਮ ਦੇ ਨਾਲ ਜੁੜਨਾ ਪਵੇਗਾ। ਜਦੋਂ ਮਨ ਨਾਮ ਦੇ ਨਾਲ ਜੁੜਦਾ ਹੈ, ਉਸ ਵੇਲੇ ਮਨ ਦੀ ਮੈਲ ਧੁੱਪ ਜਾਂਦੀ ਹੈ। ਜਦੋਂ ਮਨ ਦੀ ਮੈਲ ਦੂਰ ਹੋ ਜਾਵੇ ਤੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਮਨ ਨੂੰ ਇਕਾਗਰਤਾ ਵੀ ਮਿਲ ਜਾਂਦੀ ਹੈ, ਤੇ ਫੇਰ ਹੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਮਨ ਹੈ ਕੀ? ਹਜ਼ੂਰ ਕਹਿੰਦੇ ਨੇ ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇੱਕ ਸ਼ਕਤੀ ਰੂਪ ਮਨ ਹੈ, ਦੂਸਰਾ ਸ਼ਿਵ ਰੂਪ ਮਨ ਹੈ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਉ। ਭਾਈ ਇਹ ਜਿਹੜਾ ਮਨ ਹੈ, ਪੰਜਾਂ ਤੱਤਾਂ ਦੀ ਸਤੋ ਗੁਣ ਅੰਸ਼ ਤੋਂ ਪੈਦਾ ਹੋਇਆ ਇੱਕ ਜੀਵ ਮੰਨਿਆ ਹੈ, ਜਿਉਂਦਾ ਜਾਗਦਾ ਇੱਕ ਤੱਤ ਹੈ। ਕਿਉਂਕਿ ਕੁਛ ਪ੍ਰਾਚੀਨ ਵਿਦਵਾਨਾਂ ਦਾ ਇਹ ਵੀ ਖਿਆਲ ਹੈ, ਸਤੋ ਵੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤਹਿਕਰਨ ਪਇਓ ਹੈ। ਜੋ ਪੰਜ ਤੱਤਾਂ ਦੀ ਤਮੋ ਗੁਣ ਅੰਸ਼ ਹੈ, ਉਸ ਤੋਂ ਸਾਡਾ ਸਰੀਰ ਬਣਿਆ ਹੈ। ਜੋ ਰਜੋ ਗੁਣ ਅੰਸ਼ ਹੈ, ਉਹ ਤੋਂ ਇੰਦਰੀਏ ਪੈਦਾ ਹੋਏ ਨੇ, ਤੇ ਜਿਹੜੀ ਸਤੋ ਗੁਣ ਅੰਸ਼ ਹੈ, ਉਹ ਤੋਂ ਸਾਡਾ ਮਨ ਪੈਦਾ ਹੋਇਆ, ਅੰਤਹਿਕਰਨ ਬਣਿਆ ਹੈ। ਇਸ ਲਈ ਜੇ ਅਸੀਂ ਇਸ ਮਨ ਨੂੰ ਸ਼ੁੱਧ ਕਰਨਾ ਹੈ, ਤੇ ਫਿਰ ਹਜ਼ੂਰ ਕਹਿੰਦੇ ਇਸ ਨੂੰ ਆਪਣੇ ਮੂਲ ਨਾਲ ਜੁੜਨਾ ਪਵੇਗਾ। ਮਨ ਦਾ ਮੂਲ ਕੀ ਹੈ? ਹਜ਼ੂਰ ਬਾਣੀ ਵਿਚ ਫਰਮਾਉਂਦੇ ਨੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹਜ਼ੂਰ ਫਰਮਾਉਂਦੇ ਹਨ, ਮਨ ਤੋਂ ਜੋਤ ਸਰੂਪ ਹੈ, ਹੇ ਮਨ ਤੇਰਾ ਜਿਹੜਾ ਵਾਸਤਵ ਸਰੂਪ ਹੈ ਉਹ ਇਹ ਨਹੀਂ ਜੋ ਤੂੰ ਇਸ ਵੇਲੇ ਅਨੁਭਵ ਕਰ ਰਿਹਾ ਹੈ, ਇਸ ਤੋਂ ਵੱਖਰਾ ਹੈ। ਮਨ ਤੂੰ ਜੋਤ ਸਰੂਪ ਹੈ, ਹੇ ਮਨ ਤੇਰਾ ਅਸਲੀ ਸਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਅਸਲੀ ਦੀ ਪਛਾਣ ਤੇ ਕਰ, ਆਪਣੇ ਉਸ ਮੂਲ ਰੂਪ ਦੇ ਨਾਲ ਜੁੜ ਕੇ ਵੇਖ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਨ। ਤੈਨੂੰ ਪਤਾ ਲੱਗੇਗਾ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਬਾਹਰ ਭਾਲਦਾ ਫਿਰਦਾ ਹੈ, ਉਹ ਤੇਰੇ ਨਾਲ ਹੀ ਵਸ ਰਿਹਾ ਹੈ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਪਪੂਤੇ। ਜਿਸ ਵਾਹਿਗੁਰੂ ਨੂੰ ਭਾਲਦਾ ਹੈ, ਭਗਤ ਰਵਿਦਾਸ ਜੀ ਲਿਖਦੇ ਨੇ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਉਹ ਤੇ ਹਾਥ ਪੈ ਹੱਥਾਂ ਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਜਿਸ ਨੂੰ ਤੂੰ ਦੂਰ ਮੰਨੀ ਬੈਠਾ ਹੈ, ਉਹ ਤੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਜੇ ਇੰਨਾ ਨੇੜੇ ਹੈ, ਫਿਰ ਸਾਨੂੰ ਦਿਸਦਾ ਕਿਉਂ ਨਹੀਂ? ਉਹਦਾ ਕਾਰਨ ਇਹ ਹੈ, ਸਾਡੀਆਂ ਅੱਖਾਂ ਨਾ ਤੇ ਬਹੁਤਾ ਨੇੜੇ ਵੇਖ ਸਕਦੀਆਂ ਨੇ, ਨਾ ਬਹੁਤੀ ਦੂਰ ਵੇਖ ਸਕਦੀਆਂ ਨੇ। ਇਹਦਾ ਇੱਕ ਸੀਮਤ ਦਾਇਰਾ ਹੁੰਦਾ ਹੈ, ਨਾ ਅਸੀਂ ਬਹੁਤਾ ਆਪਣੀ ਅੱਖਾਂ ਦੇ ਨਾਲ ਨੇੜੇ ਵੇਖ ਸਕਦੇ ਹਾਂ, ਨਾ ਹੀ ਅੱਖਾਂ ਦੂਰ ਵੇਖ ਸਕਦੀਆਂ ਨੇ। ਹੁਣ ਕੋਈ ਆਪਾਂ ਕਿਤਾਬ ਪੜ੍ਹਦੇ ਹਾਂ, ਕੋਈ ਪੁਸਤਕ ਪੜ੍ਹਦੇ ਹਾਂ, ਕੋਈ ਮੈਗਜ਼ੀਨ ਪੜ੍ਹਦੇ ਹਾਂ, ਉਹਨੂੰ ਬਿਲਕੁਲ ਅੱਖਾਂ ਦੇ ਨਾਲ ਲਾ ਦਿਓ, ਕੁਝ ਨਹੀਂ ਪੜ੍ਹਿਆ ਜਾਵੇਗਾ। ਜੇ ਉਸਨੂੰ ਬਹੁਤੀ ਦੂਰ ਰੱਖ ਦਿਓ ਫਿਰ ਵੀ ਨਹੀਂ ਪੜ੍ਹਿਆ ਜਾਵੇਗਾ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਅੱਖਾਂ ਇਹੋ ਜਿਹਾ ਸਰੀਰ ਦਾ ਅੰਗ ਬਣਾਇਆ ਹੈ ਵੀ ਕੁਛ ਦੂਰੀ ਤੋਂ ਤੇ ਕੁਛ ਨੇੜੇ ਇੱਕ ਸੀਮਤ ਦਾਇਰੇ ਦੇ ਵਿੱਚ ਹੀ ਅੱਖਾਂ ਵੇਖ ਸਕਦੀਆਂ ਨੇ। ਇਸੇ ਲਈ ਭਾਵੇਂ ਉਹ ਵਾਹਿਗੁਰੂ ਪਰਮੇਸ਼ਰ ਨੇੜੇ ਹੈ ਪਰ ਉਸਨੂੰ ਇਹ ਅੱਖਾਂ ਵੇਖ ਨਹੀਂ ਸਕਦੀਆਂ। ਜਿਵੇਂ ਅੱਖਾਂ ਦੇ ਨਾਲ ਹੀ ਪਲਕਾਂ ਹੁੰਦੀਆਂ ਨੇ, ਅੱਖਾਂ ਦੂਰ ਤੇ ਵੇਖਦੀਆਂ ਨੇ ਪਰ ਆਪਣੀਆਂ ਪਲਕਾਂ ਨੂੰ ਨਹੀਂ ਦੇਖ ਸਕਦੀਆਂ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਬਹੁਤ ਨੇੜੇ ਹੈ ਪਰ ਸਾਡੀਆਂ ਅੱਖਾਂ ਉਸਨੂੰ ਨਹੀਂ ਵੇਖ ਸਕਦੀਆਂ। ਕਿਉਂ? ਉਹ ਵਾਹਿਗੁਰੂ ਪਰਮੇਸ਼ਰ ਇੰਨਾ ਨੇੜੇ ਹੈ, ਉਹ ਇਹਨਾਂ ਅੱਖਾਂ ਨੂੰ ਦਿਸ ਹੀ ਨਹੀਂ ਸਕਦਾ। ਇਸੇ ਲਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਲੋਏ ਨ ਲੋਈ ਡਿੱਠ ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪਿਰੀ। ਇਹ ਜਿਹੜੀਆਂ ਅੱਖਾਂ ਨੇ ਇਹ ਤੇ ਦੁਨੀਆਂ ਨੂੰ ਦੇਖਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਦਿੱਤੀਆਂ ਹਨ ਪਰ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਿਆ ਜਾ ਸਕਦਾ ਹੈ, ਆਕਾਰ ਨੂੰ ਦੇਖਿਆ ਜਾ ਸਕਦਾ ਹੈ ਪਰ ਨਿਰੰਕਾਰ ਨੂੰ ਨਹੀਂ, ਉਸ ਕਰਤਾਰ ਨੂੰ ਨਹੀਂ। ਇਸੇ ਲਈ ਹਜ਼ੂਰ ਆਖਦੇ ਨੇ, ਲੋਏ ਨ ਲੋਈ ਡਿੱਠ ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਭਾਈ ਹੋਰ ਨੇ ਜਿਨ੍ਹਾਂ ਦੁਆਰਾ ਮੇਰਾ ਪਤੀ ਪਰਮੇਸ਼ਰ ਦਿਸ ਸਕਦਾ ਹੈ। ਉਹ ਕਿਹੜੀਆਂ ਅੱਖਾਂ ਨੇ? ਉਹਨਾਂ ਬਾਰੇ ਮਹਾਂਪੁਰਖ ਦੱਸਦੇ ਸਨ, ਉਹ ਸੁਰਤੀ ਸਿਮਰਤੀ ਦੀਆਂ ਅੱਖਾਂ ਨੇ, ਉਹ ਵੈਰਾਗ ਵਿਵੇਕ ਦੇ ਚਕਸ਼ੂ ਹਨ, ਉਹ ਪਰੋਕਸ਼ ਤੇ ਅਪਰੋਕਸ਼ ਗਿਆਨ ਦੇ ਨੇਤਰ ਨੇ ਜਿਨ੍ਹਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਜਾ ਸਕਦਾ ਹੈ। ਇਸੇ ਲਈ ਇਹਨਾਂ ਅੱਖਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਨਹੀਂ ਦਿਸ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੇ ਆਪਣੇ ਆਪੇ ਨੂੰ ਦੇਖਣਾ ਹੈ ਜਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਣਾ ਹੈ ਫਿਰ ਆਪਣੇ ਅੰਦਰ ਉਹ ਦਿਵ ਦ੍ਰਿਸ਼ਟੀ ਪੈਦਾ ਕਰਨੀ ਪਵੇਗੀ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਅਸੀਂ ਇਸ ਗੱਲ ਦੀ, ਇਸ ਬਾਣੀ ਦੀ ਵਿਚਾਰ ਕਰਨੀ ਹੈ ਵੀ ਸਾਡੇ ਅੰਦਰ ਅੱਖਾਂ ਵਿੱਚ ਜਿਹੜੀ ਜੋਤ ਹੈ ਉਹ ਕਿਸ ਨੇ ਰੱਖੀ ਹੈ, ਸਾਡੇ ਸਰੀਰ ਵਿੱਚ ਜੋਤ ਕਿਸ ਨੇ ਰੱਖੀ ਹੈ। ਕਿਉਂਕਿ ਸਾਡੇ ਸਰੀਰ ਵਿੱਚ ਵੀ ਜੋਤ ਹੈ ਨਾ, ਅੱਖਾਂ ਵਿੱਚ ਵੀ ਜੋਤ ਹੈ, ਸਾਡੇ ਸਰੀਰ ਵਿੱਚ ਵੀ ਜੋਤ ਹੈ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮੈਂ ਆਇਆ। ਬਸ ਉਸ ਜੋਤ ਨੂੰ ਆਪਾਂ ਲੱਭਣਾ ਹੈ। ਜਦੋਂ ਉਸ ਜੋਤ ਦਾ ਪਤਾ ਲੱਗ ਗਿਆ ਤੇ ਫਿਰ ਮਨ ਦੀ ਮੈਲ ਸਾਰੀ ਧੁੱਪ ਜਾਵੇਗੀ। ਇਹ ਜਿਹੜਾ ਮਨ ਕਾਲਾ ਹੈ ਨਾ, ਇਹ ਨਿਰਮਲ ਹੋ ਜਾਵੇਗਾ। ਜਿਵੇਂ ਅੱਗ ਦੇ ਨਾਲ ਕੋਲਾ ਵੀ ਕਾਲਾ ਨਿਰਮਲ ਹੋ ਜਾਂਦਾ ਹੈ, ਸੁਰਖਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਮਨ ਸਾਡਾ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਉਸ ਵੇਲੇ ਮਨ ਵੀ ਨਿਰਮਲ ਹੋ ਜਾਂਦਾ। ਇਸੇ ਲਈ ਮਨ ਨੂੰ ਨਿਰਮਲ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ ਸਾਡੇ ਲਈ ਅਤੀ ਜ਼ਰੂਰੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਮਨ ਦੀ ਮੈਲ ਨੂੰ ਨਾਮ ਹੀ ਧੋ ਸਕਦਾ ਹੈ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਜਦੋਂ ਆਪਣੇ ਮਨ ਵਿੱਚ ਪ੍ਰੀਤ ਤੇ ਪ੍ਰਤੀਤ ਧਾਰਨ ਕਰਕੇ ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਫਿਰ ਉਹਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ, ਇੰਦਰੀਯ ਵੀ ਪਵਿੱਤਰ ਹੋ ਜਾਂਦੇ ਨੇ ਤੇ ਮਨ ਵੀ ਪਵਿੱਤਰ ਹੋ ਜਾਂਦਾ ਹੈ। ਇਹ ਤਿੰਨ ਵਾਰੀ ਪਵਿੱਤਰ ਸ਼ਬਦ ਲਿਖਿਆ ਹੈ ਨਾ, ਇਸ ਲਈ ਤਨ ਵੀ ਤੇ ਇੰਦਰੀਯ ਵੀ ਤੇ ਮਨ ਵੀ ਨਾਮ ਦੁਆਰਾ ਪਵਿੱਤਰ ਹੁੰਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਗੁਰਸਿੱਖਾ ਜਿੱਥੇ ਤੂੰ ਧਰਮ ਦੀ ਕਿਰਤ ਕਰਨੀ ਹੈ ਉਥੇ ਤੂੰ ਪਰਮੇਸ਼ਰ ਦਾ ਨਾਮ ਵੀ ਜਪਣਾ ਹੈ। ਧਰਮ ਦੀ ਕਿਰਤ ਕਰਕੇ ਤੇਰੇ ਸਰੀਰ ਦੀ ਸਫਲਤਾ ਹੋਵੇਗੀ ਤੇ ਮਨ ਦੀ ਨਾਮ ਦੀ ਸਾਧਨਾ ਕਰਕੇ, ਨਾਮ ਦੀ ਕਮਾਈ ਕਰਕੇ ਤੇਰਾ ਮਨ ਵੀ ਨਿਰਮਲ ਹੋ ਜਾਵੇਗਾ। ਤੀਸਰੇ ਨੰਬਰ ਤੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਧਨ ਦਿੱਤਾ ਹੈ, ਉਸ ਧਨ ਦੀ ਸਫਲਤਾ ਵਾਸਤੇ ਗੁਰੂ ਮਹਾਰਾਜ ਨੇ ਸਾਡੇ ਲਈ ਅਸੂਲ ਬਣਾ ਦਿੱਤਾ, ਵੰਡ ਕੇ ਛਕਣਾ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੀ। ਇਹ ਗੁਰਮਤ ਦਾ ਸਿਧਾਂਤ ਹੈ ਵੀ ਤੁਸੀਂ ਦਸਾਂ ਨਹੁਆਂ ਦੀ ਕਿਰਤ ਕਮਾਈ ਕਰਕੇ ਆਪ ਹੀ ਨਹੀਂ ਛਕਣਾ ਬਲਕਿ ਦਸਵੰਧ ਗੁਰੂ ਵਾਸਤੇ ਦੇਣਾ ਹੈ, ਸੰਗਤਾਂ ਨਾਲ ਵੰਡ ਕੇ ਛਕਣਾ ਹੈ ਤੇ ਵੰਡ ਕੇ ਛਕਣ ਵਾਸਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੰਗਤ ਤੇ ਪੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੰਗਤ ਉਹ ਹੈ ਜਿੱਥੇ ਗੁਰੂ ਕੇ ਸ਼ਬਦ ਦਾ ਲੰਗਰ ਵਰਤਾਇਆ ਜਾਂਦਾ ਹੈ ਤੇ ਪੰਗਤ ਉਹ ਹੈ ਜਿੱਥੇ ਅਸੀਂ ਦੂਸਰਾ ਲੰਗਰ ਛਕਦੇ ਹਾਂ। ਅਨੇਕਾਂ ਤਰ੍ਹਾਂ ਦੇ ਪਕਵਾਨ ਬਣਦੇ ਨੇ। ਇਹ ਗੁਰੂ ਘਰ ਦੀ ਪਹਿਲਾਂ ਤੋਂ ਰੀਤ ਚਲੀ ਆ ਰਹੀ ਹੈ। ਗੁਰਬਾਣੀ ਦੇ ਅੰਦਰ ਵੀ ਇਸ ਦਾ ਜ਼ਿਕਰ ਆਇਆ ਹੈ, ਲੰਗਰ ਦੌਲਤ ਵੰਡਿਆ ਰਸਮਰਤ ਖੀਰ ਕੇ ਆਲੀ। ਸੱਤਾ ਤੇ ਬਲਵੰਡਾ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਦੇ ਬਾਰੇ ਲਿਖਦੇ ਨੇ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਦੇ ਵਿਚ ਵੀ ਉਸ ਵੇਲੇ ਦੌਲਤ ਦਾ ਲੰਗਰ ਵੰਡਿਆ ਜਾਂਦਾ ਸੀ ਤੇ ਨਾਲ ਹੀ ਰਸ ਅੰਮ੍ਰਿਤ ਖੀਰ ਕਿਆਲੀ ਘਿਓ ਵਾਲੀ ਖੀਰ ਬੜੀ ਸੁੰਦਰ ਸੰਗਤਾਂ ਨੂੰ ਤਿਆਰ ਕਰਕੇ ਛਕਾਈ ਜਾਂਦੀ ਸੀ। ਇੱਕ ਉਹ ਲੰਗਰ ਹੈ ਜੋ ਸੰਗਤ ਵਿਚ ਵਰਤਦਾ ਹੈ, ਦੂਸਰਾ ਉਹ ਲੰਗਰ ਹੈ ਜੋ ਪੰਗਤ ਵਿਚ ਵਰਤਦਾ ਹੈ। ਪਰ ਅਸੀਂ ਪੰਗਤ ਦੇ ਲੰਗਰ ਦੇ ਵਿਚ ਤਾਂ ਸਾਰੇ ਹੀ ਜਾ ਕੇ ਛਕ ਲੈਂਦੇ ਹਾਂ, ਪਰ ਦੂਸਰੇ ਪਾਸੇ ਜਿਹੜਾ ਸੰਗਤ ਦੇ ਵਿਚ ਗੁਰੂ ਸ਼ਬਦ ਦਾ ਲੰਗਰ ਵਰਤਦਾ ਹੈ ਔਰ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ, ਉਸ ਨੂੰ ਕੋਈ ਵਿਰਲਾ ਹੀ ਜਾ ਕੇ ਖਾਂਦਾ ਹੈ। ਤੇ ਜਿਹੜਾ ਭਾਈ ਇਹਨਾਂ ਗੁਰਸਿੱਖੀ ਅਸੂਲਾਂ ਦੀ ਪਾਲਣਾ ਕਰਦਾ ਹੈ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਤੇ ਫਿਰ ਭਾਈ ਨਾਲ ਸੰਗਤ ਤੇ ਪੰਗਤ ਦੇ ਵਿਚ ਜਾ ਕੇ ਗੁਰੂ ਸ਼ਬਦ ਦਾ ਲੰਗਰ ਛਕਦਾ ਹੈ, ਗੁਰਬਾਣੀ ਦੇ ਉਪਦੇਸ਼ਾਂ ਨੂੰ ਧਾਰਨ ਕਰਦਾ ਹੈ ਤੇ ਨਾਲ ਨਾਲ ਸੰਗਤ ਵਿਚ ਜਾ ਕੇ ਸੇਵਾ ਕਰਦਾ ਹੈ, ਪੰਗਤ ਵਿਚ ਬੈਠ ਕੇ ਲੰਗਰ ਛਕਦਾ ਹੈ, ਫਿਰ ਉਹਦੇ ਜੀਵਨ ਦੀ ਸਫਲਤਾ ਵੀ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਨੇ ਆਖਿਆ ਸੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨਹੁ ਹਰ ਹਰ ਕਥਾ ਨਿਰਾਲੀ। ਜਦੋਂ ਅਸੀਂ ਗੁਰਸਿੱਖੀ ਮਾਰਗ ਤੇ ਚੱਲਦੇ ਹਾਂ, ਗੁਰਸਿੱਖੀ ਮਾਰਗ ਦੇ ਬਖਸ਼ਿਸ਼ ਕੀਤੇ ਹੋਏ ਜਿਹੜੇ ਅਸੂਲ ਨੇ ਉਹਨਾਂ ਨੂੰ ਅਪਣਾਉਣੇ ਹਾਂ, ਫਿਰ ਸਾਨੂੰ ਆਪਣੀ ਮੰਜ਼ਿਲ ਬਹੁਤ ਛੇਤੀ ਪ੍ਰਾਪਤ ਹੋ ਜਾਂਦੀ ਹੈ। ਇਤਿਹਾਸ ਵਿਚ ਇਕ ਘਟਨਾ ਦਾ ਜ਼ਿਕਰ ਆਉਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਹਜ਼ੂਰ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਬਿਰਾਜਮਾਨ ਨੇ। ਇਹ ਰਾਵੀ ਦੇ ਕੰਢੇ ਤੇ ਕਰਤਾਰਪੁਰ ਹੈ, ਦੂਸਰਾ ਕਰਤਾਰਪੁਰ ਜਲੰਧਰ ਦੇ ਨੇੜੇ ਵੀ ਹੈ, ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਵਸਾਇਆ ਸੀ। ਪਰ ਇਹ ਰਾਵੀ ਦਰਿਆ ਦੇ ਕੰਢੇ ਤੇ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਸਿੱਖ ਧਰਮ ਦਾ ਪਹਿਲਾ ਕੇਂਦਰ ਸਥਾਪਿਤ ਕੀਤਾ, ਧਾਰਮਿਕ ਕੇਂਦਰ। ਉਥੇ ਬੈਠ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਗੁਰੂ ਚਾਲੀ ਤੇ ਚੱਲਣ ਦਾ ਉਪਦੇਸ਼ ਬਖਸ਼ਿਸ਼ ਕੀਤਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜਿਹੜੇ ਗੁਰਸਿੱਖ ਮਾਈ ਭਾਈ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਆਉਂਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਧਰਮ ਦੀ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਉਪਦੇਸ਼ ਦਿੰਦੇ ਤੇ ਜਿਹੜਾ ਉਹਨਾਂ ਉਪਦੇਸ਼ਾਂ ਨੂੰ ਮੰਨ ਲੈਂਦਾ ਤੇ ਉਹਦੇ ਜੀਵਨ ਦੀ ਸਫਲਤਾ ਹੋ ਜਾਂਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇੰਨੇ ਸਿੱਖ ਬਣ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ, ਸਾਰੀ ਦੁਨੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਚਰਨਾਂ ਤੇ ਝੁਕਣ ਲੱਗ ਪਏ। ਹੁਣ ਕੁਝ ਐਸੇ ਪਾਮਰ ਪੁਰਸ਼ ਵੀ ਸਨ ਤੇ ਜਿਨ੍ਹਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਕੋਈ ਅਸਰ ਨਹੀਂ ਸੀ ਹੋਇਆ। ਉਹ ਲੋਕ ਕਈ ਤਰ੍ਹਾਂ ਦੀਆਂ ਤਰਕਾਂ ਵੀ ਕਰਦੇ ਰਹੇ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ, ਇੱਕ ਮਨਮੁਖ ਬੰਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿਚ ਆ ਗਿਆ। ਉਸਨੇ ਇਧਰ ਉਧਰ ਜਾ ਕੇ ਵੇਖਿਆ ਵੀ ਇੰਨੇ ਜਿਹੜੇ ਲੋਕ ਆਉਂਦੇ ਨੇ ਕਾਹਦੇ ਲਈ ਆਉਂਦੇ ਨੇ। ਫਿਰਦਾ ਫਿਰਦਾ ਲੰਗਰ ਵੱਲ ਚਲਿਆ ਗਿਆ। ਉਥੇ ਕੀ ਵੇਖਦਾ ਹੈ, ਲੰਗਰ ਦੇ ਵਿਚ ਬਹੁਤ ਸਾਰੇ ਲੋਕ ਬੈਠੇ ਨੇ, ਲੰਗਰ ਛਕ ਰਹੇ ਨੇ। ਇਕ ਪਾਸੇ ਮਾਈਆਂ ਬੀਬੀਆਂ ਸੇਵਾਦਾਰ ਲੰਗਰ ਤਿਆਰ ਕਰ ਰਹੇ ਨੇ, ਬਾਕੀ ਵਰਤਾਵੇ ਵਰਤਾ ਰਹੇ ਨੇ ਤੇ ਬੇਅੰਤ ਸੰਗਤਾਂ ਬੈਠ ਕੇ ਲੰਗਰ ਛਕਦੀਆਂ ਨੇ। ਗੁਰੂ ਕੇ ਲੰਗਰ ਵਿਚ ਅਨੇਕਾਂ ਤਰ੍ਹਾਂ ਦੇ ਪਕਵਾਨ ਬਣੇ ਹੋਏ ਨੇ, ਅਨੇਕਾਂ ਤਰ੍ਹਾਂ ਦੇ ਪਦਾਰਥ ਬਣੇ ਹੋਏ ਨੇ, ਸਭ ਸੰਗਤਾਂ ਬੜੇ ਪ੍ਰੇਮ ਦੇ ਨਾਲ ਛਕਦੀਆਂ ਨੇ। ਇਹ ਸਾਰਾ ਕੁਝ ਵੇਖ ਕੇ ਮਨ ਦੇ ਵਿਚ ਸੋਚਣ ਲੱਗ ਪਿਆ हां हुण मैनू पता लग्या भी ए लोक इत्थे क्यों आउंदे ने। धन गुरु नानक देव महाराज सच्चे पातशाह इन्हां नूं पदार्थां दा चोगा पाउंदे ने, ए भोले पंछियां वांगू इत्थे आके फस जांदे ने। मनमुखां दी जो दृष्टि है जो सोच है इसे तरह दी हुंदी है। ओ कहिंदे गुरुद्वारे की जाना है, उत्थे ते लोक लंघ जांदे ने। कि एहो जे भी मनमुख बंदे टक्करदे ने और उन्हां दे विचार सुन के मन हैरान हो जांदा है। जदों उन्हां नूं आखिए भाई तुसीं गुरु घर जाया करो, कहण लगे सी असी कहड़ा कोई माड़ा काम करदे हां। गुरुद्वारे तां उही बंदा जांदा है ना जिहड़ा कोई माड़े काम करदा है, झूठ बोलदा है, घट तोलदा है, पाप करदा है, फिर वह अपने गुनाहां नूं बख्शाउण वास्ते उन्हूं उत्थे जाना पैंदा। असी क्यों जाइए? किन्नी घटिया सोच है कि असी गुरु दे कोल असी अपने पापां नूं अपने गुनाहां नूं बख्शाउण वास्ते ही नहीं जाना, ते गुरु दीआं दातां प्राप्त करन वास्ते भी तां जाना हुंदा है। जितड़े फल मन बांछिया तितड़े सतगुर पास, जिन्ने फल सानू लोड़ींदे ने ਉਹ ਸਾਰੇ ਦੇ ਸਾਰੇ ਭਾਈ ਸਤਿਗੁਰੂ ਦੇ ਪਾਸ ਨੇ, ਉਥੋਂ ਹੀ ਜਾ ਕੇ ਸਾਨੂੰ ਮਿਲਦੇ ਨੇ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ ਦੂਖ ਗਇਆ ਹਰ ਗਾਈਐ। ਪਰ ਕਿਸੇ ਹੱਦ ਤੱਕ ਇਹ ਵੀ ਗੱਲ ਸੱਚੀ ਹੈ, ਕਈ ਲੋਕ ਤੇ ਵਾਕਿਆ ਹੀ ਲੰਗਰ ਹੀ ਜਾ ਕੇ ਛਕਦੇ ਨੇ ਔਰ ਉਥੇ ਜਾ ਕੇ ਵੇਖਦੇ ਰਹਿੰਦੇ ਨੇ ਅੱਜ ਕੀ ਬਣਿਆ ਹੈ। ਸੰਗਤ ਵਿਚ ਨਹੀਂ ਜਾਂਦੇ, ਗੁਰੂ ਦੀ ਹਜ਼ੂਰੀ ਵਿਚ ਨਹੀਂ ਜਾਂਦੇ, ਲੰਗਰ ਦੇ ਵਿਚ ਹੀ ਜਾ ਕੇ ਬੈਠੇ ਰਹਿੰਦੇ ਨੇ ਵੀ ਉੱਥੇ ਸਾਨੂੰ ਕਦੋਂ ਕੋਈ ਪਦਾਰਥ ਤਿਆਰ ਹੋਵੇ ਅਸੀਂ ਛਕੀਏ। ਪਰ ਨਹੀਂ, ਇਹ ਜਿਹੜੀ ਸੋਚ ਹੈ ਬਹੁਤ ਗਲਤ ਸੋਚ ਹੈ। ਇਹਦਾ ਮਤਲਬ ਇਹ ਨਹੀਂ ਅਸੀਂ ਲੰਗਰ ਨਹੀਂ ਛਕਣਾ। ਪਹਿਲਾਂ ਤੁਸੀਂ ਗੁਰਦੁਆਰੇ ਸਾਹਿਬ ਜਾਓ, ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਕੇ ਨਮਸਕਾਰ ਕਰੋ, ਉੱਥੇ ਬੈਠ ਕੇ ਸ਼ਬਦ ਦਾ ਲੰਗਰ ਵਰਤਦੇ, ਬਾਣੀ ਸੁਣੋ, ਕੀਰਤਨ ਸੁਣੋ, ਕਥਾ ਵਿਚਾਰ ਸੁਣੋ, ਫਿਰ ਭਾਈ ਲੰਗਰ ਵਿਚ ਜਾਓ, ਉੱਥੇ ਜਾ ਕੇ ਲੰਗਰ ਵੀ ਛਕੋ। ਪਰ ਸੰਗਤ ਵਿਚ ਤੇ ਜਾਣਾ ਹੀ ਨਹੀਂ ਤੇ ਬਸ ਲੰਗਰ ਵਿਚ ਹੀ ਜਾ ਕੇ ਬੈਠੇ ਰਹਿਣਾ, ਗੱਪਾਂ ਛੱਪਾਂ ਮਾਰੀ ਜਾਣੀਆਂ, ਇਹ ਭਾਈ ਘਾਟੀ ਵਾਲਾ ਸੌਦਾ ਹੈ। ਇਹ ਤੇ ਆਪਣੇ ਸਿਰ ਉਤੇ ਭਾਰ ਚੜਾਉਣ ਵਾਲੀ ਗੱਲ ਹੈ। ਇਹਨਾਂ ਚੀਜ਼ਾਂ ਤੋਂ ਭਾਈ ਬਚਣਾ ਚਾਹੀਦਾ। ਹੁਣ ਇਹ ਆਦਮੀ ਜਦੋਂ ਲੰਗਰ ਵਿਚ ਗਿਆ, ਇਹਨੇ ਜਾ ਕੇ ਇਹੀ ਕੁਛ ਵੇਖਿਆ, ਕਹਿਣ ਲੱਗਾ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਲੋਕ ਕਿਉਂ ਆਉਂਦੇ ਨੇ, ਇੱਥੇ ਚੰਗੇ ਚੋਖੇ ਪਦਾਰਥ ਫ੍ਰੀ ਚ ਮਿਲਦੇ ਨੇ ਤੇ ਬਸ ਇਹ ਪਦਾਰਥ ਛਕਣ ਵਾਸਤੇ ਹੀ ਆਉਂਦੇ ਨੇ। ਆਪੋ ਆਪਣੀ ਸੋਚ ਹੁੰਦੀ ਹੈ ਕਿ ਲੰਗਰ ਛਕਣ ਵਾਸਤੇ ਹੀ ਜਾਂਦੇ ਨੇ। ਇਹ ਕਹਿੰਦਾ ਇੱਥੇ ਲੰਗਰ ਛਕਣ ਵਾਸਤੇ ਆਉਂਦੇ ਨੇ, ਹੋਰ ਇੱਥੇ ਕੀ ਲੈਣ ਆਉਂਦੇ ਨੇ? ਫਿਰ ਮਨ ਵਿਚ ਖਿਆਲ ਆਇਆ ਵੀ ਚਲੋ ਕੁਛ ਸਮਾਂ ਇੱਥੇ ਰਹਿ ਕੇ ਦੇਖਦੇ ਹਾਂ। ਦੀਵਾਨ ਸਜੇ ਹੈ, ਸੰਗਤਾਂ ਹੁਣ ਦਰਬਾਰ ਵਿਚ ਪਹੁੰਚ ਗਈਆਂ ਨੇ, ਇਹ ਵੀ ਉਹਨਾਂ ਦੇ ਨਾਲ ਹੀ ਚਲਿਆ ਗਿਆ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਅਰਦਾਸ ਹੋ ਗਈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਿਹੜੇ ਨਵੇਂ ਗੁਰਸਿੱਖ ਆਉਂਦੇ ਸਨ ਮਾਈ ਭਾਈ, ਉਹ ਆ ਕੇ ਵਿਸ਼ੇਸ਼ ਰੂਪ ਦੇ ਵਿਚ ਗੁਰੂ ਮਹਾਰਾਜ ਨੂੰ ਮਿਲਦੇ ਤੇ ਅਰਦਾਸਾਂ ਬੇਨਤੀਆਂ ਕਰਦੇ। ਹੁਣ ਇਹਦੀ ਵਾਰੀ ਵੀ ਆ ਗਈ। ਜਦੋਂ ਇਹ ਗੁਰੂ ਮਹਾਰਾਜ ਦੇ ਸਾਹਮਣੇ ਗਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੁੱਛਣ ਲੱਗੇ, ਭਾਈ ਗੁਰਮੁਖਾ ਤੂੰ ਕਿਵੇਂ ਆਇਆ? ਇਹ ਕਹਿਣ ਲੱਗਾ, ਮਹਾਰਾਜ ਇਹ ਸੱਚ ਪੁੱਛੋ, ਮੈਂ ਤੇ ਐਵੇਂ ਹੀ ਆ ਗਿਆ। ਭਾਈ ਐਵੇਂ ਕਿਵੇਂ ਆ ਗਿਆ? ਕਹਿਣ ਲੱਗਾ, ਮੈਂ ਤੇ ਸਿਰਫ ਇਸ ਗੱਲ ਦਾ ਪਤਾ ਲਾਉਣ ਵਾਸਤੇ ਆਇਆ ਹਾਂ ਵੀ ਜਿਹੜੇ ਲੋਕ ਇਹਨੇ ਤੁਹਾਡੇ ਕੋਲ ਆਉਂਦੇ ਨੇ ਕਿਉਂ ਆਉਂਦੇ ਨੇ, ਕਾਹਦੇ ਵਾਸਤੇ ਆਉਂਦੇ ਨੇ? ਹਜ਼ੂਰ ਕਹਿਣ ਲੱਗੇ, ਕੁਛ ਲੱਗ ਗਿਆ ਪਤਾ? ਕਹਿੰਦਾ ਹਾਂ ਮਹਾਰਾਜ, ਮੈਂ ਲੰਗਰ ਵੱਲ ਗਿਆ ਸੀ, ਬੜੀ ਭੀੜ ਸੀ ਉੱਥੇ। ਜਦੋਂ ਮੈਂ ਉੱਪਰ ਦਰਬਾਰ ਵਿਚ ਆਇਆ ਤੇ ਉੱਥੇ ਗਿਣਤੀ ਦੇ ਗੁਰਸਿੱਖ ਬੈਠੇ ਸਨ, ਜਿੰਨੇ ਲੋਕ ਆਉਂਦੇ ਨੇ ਉਹਨਾਂ ਵਿਚੋਂ ਵੱਧ ਲੰਗਰ ਛਕਣ ਵਾਸਤੇ ਹੀ ਆਉਂਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਲੰਗਰ ਵੀ ਸੰਗਤਾਂ ਵਾਸਤੇ ਹੀ ਹੈ ਤੇ ਜਿਹੜਾ ਦੀਵਾਨ ਸਜਦਾ ਹੈ, ਸ਼ਬਦ ਦਾ ਲੰਗਰ ਵੀ ਸੰਗਤਾਂ ਵਾਸਤੇ ਵਰਤਾਇਆ ਜਾਂਦਾ। ਦੋਵੇਂ ਤਰ੍ਹਾਂ ਦਾ ਲੰਗਰ ਚੱਲਦਾ ਹੈ, ਇੱਕ ਆਤਮਕ ਭੋਜਨ ਦਾ, ਦੂਸਰਾ ਸਰੀਰਕ ਭੋਜਨ ਦਾ। ਜਿਹੜਾ ਕੋਈ ਮਰਜ਼ੀ ਛਕ ਲਵੇ, ਕਿਸੇ ਵਾਸਤੇ ਕੋਈ ਮਨਾਹੀ ਨਹੀਂ ਹੈ। ਇਹ ਐਸਾ ਗੁਰੂ ਘਰ ਹੈ ਜਿਹ ਦਰ ਆਵਤ ਜਾਤੀ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਹਜ਼ੂਰ ਕਹਿਣ ਲੱਗੇ, ਫਿਰ ਤੂੰ ਦੱਸ, ਤੈਨੂੰ ਇਹ ਗੁਰਸਿੱਖ ਕਿਵੇਂ ਜਾਪਦੇ ਨੇ? ਕਹਿਣ ਲੱਗਾ, ਮਹਾਰਾਜ ਗੁੱਸਾ ਨਾ ਕਰਿਓ, ਮੈਂ ਤੁਹਾਨੂੰ ਜਟਕਾ ਜਾਂ ਮੇਰਾ ਸੁਭਾਵ ਹੈ, ਸਿੱਧੀ ਜੀ ਗੱਲ ਆਖਦਾ ਹਾਂ, ਮੈਨੂੰ ਤੇ ਹਰਿਆਏ ਪਸ਼ੂਆਂ ਵਾਂਗੂ ਲੱਗਦੇ ਨੇ, ਹਰੀਆਂ ਹਰੀਆਂ ਚਰਨ ਵਾਸਤੇ ਆਉਂਦੇ ਨੇ, ਚੰਗੇ ਚੋਖੇ ਪਦਾਰਥ ਛਕਣ ਵਾਸਤੇ ਮਿਲਦੇ ਨੇ, ਇਹੋ ਛਕਣ ਵਾਸਤੇ ਆਉਂਦੇ ਨੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ। ਹੱਸ ਪਏ, ਕਹਿਣ ਲੱਗੇ, ਭਲਿਆ ਲੋਕਾ ਤੂੰ ਬੜੀ ਵਧੀਆ ਗੱਲ ਆਖੀ ਹੈ ਵੀ ਇਹ ਗੁਰਸਿੱਖ ਤੈਨੂੰ ਹਰਿਆਏ ਪਸ਼ੂ ਜਾਪਦੇ ਨੇ, ਪਰ ਤੂੰ ਕਦੀ ਆਪਣੇ ਮਨ ਵਿਚ ਵਿਚਾਰ ਕੀਤੀ ਹੈ? ਸਿਆਣੇ ਬੰਦੇ ਕਹਿੰਦੇ ਨੇ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿਹੋ ਜੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਉਹ ਜੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਜੇ ਕੋਈ ਕਾਲੇ ਰੰਗ ਦੀ ਐਨਕਾਂ ਲਾ ਲਵੇ ਉਹਨੂੰ ਸਾਰੇ ਕਾਲੇ ਦਿਸਦੇ ਨੇ, ਜੇ ਕੋਈ ਲਾਲ ਰੰਗ ਦੀ ਐਨਕਾਂ ਲਾ ਲਵੇ ਉਹਨੂੰ ਸਭ ਕੁਛ ਲਾਲ ਹੀ ਲਾਲ ਦਿਸਦਾ ਹੈ। ਜਿਹੋ ਜੀ ਕਿਸੇ ਦੀ ਚੰਗੀ ਮਾੜੀ ਭਾਵਨਾ ਹੁੰਦੀ ਹੈ ਉਸੇ ਤਰ੍ਹਾਂ ਦੂਜੇ ਦਿਸਦੇ ਨੇ। ਇਸ ਲਈ ਜੇ ਤੇਰੇ ਅੰਦਰ ਪਸ਼ੂ ਬਿਰਤੀ ਹੈ ਤੇ ਤੇਰੀ ਦ੍ਰਿਸ਼ਟੀ ਵੀ ਪਸ਼ੂ ਵਾਲੀ ਹੈ, ਤੈਨੂੰ ਇਹ ਗੁਰੂ ਦੇ ਸਿੱਖ ਵੀ ਹਰਿਆਏ ਪਸ਼ੂ ਦਿਸਦੇ ਨੇ। ਤੂੰ ਆਪਣਾ ਇਲਾਜ ਕਰ, ਆਪਣੀ ਦ੍ਰਿਸ਼ਟੀ ਦਾ ਇਲਾਜ ਕਰ, ਆਪਣੀ ਬਿਰਤੀ ਨੂੰ ਸ਼ੁੱਧ ਕਰ, ਫੇਰ ਤੈਨੂੰ ਪਤਾ ਲੱਗੇਗਾ ਅਸਲ ਦੇ ਵਿਚ ਇਹ ਗੁਰਸਿੱਖ ਕੀ ਨੇ। ਇਸ ਗੱਲ ਦੀ ਉਹਨੂੰ ਕੁਛ ਸ਼ਰਮ ਮਹਿਸੂਸ ਹੋਈ, ਕਹਿਣ ਲੱਗਾ ਸੱਚੇ ਪਾਤਸ਼ਾਹ ਤੇ ਫਿਰ ਆਪ ਜੀ ਕਿਰਪਾ ਕਰੋ, ਮੈਂ ਤੇ ਕੁਝ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸੰਗਤ ਦੇ ਸਮੇਂ ਦੀਵਾਨ ਦੇ ਸਮੇਂ ਗੁਰੂ ਦਰਬਾਰ ਦੇ ਵਿਚ ਹਾਜ਼ਰੀ ਭਰਨੀ ਹੈ, ਉਸ ਤੋਂ ਪਿੱਛੋਂ ਲੰਗਰ ਵਿਚ ਜਾ ਕੇ ਸੇਵਾ ਕਰਨੀ, ਜਿੰਨਾ ਚਿਰ ਤੂੰ ਰਹਿਣਾ ਇਹਨਾਂ ਗੁਰਸਿੱਖਾਂ ਦੇ ਵਿਚ ਸੇਵਾ ਕਰਨੀ ਪਵੇਗੀ, ਕਿਉਂਕਿ ਉੱਥੇ ਧਰਮ ਦੀ ਕਿਰਤ ਕਰਨੀ, ਨਾਮ ਜਪਣ ਦਾ, ਵੰਡ ਛਕਣ ਦਾ, ਇਹ ਅਮਲੀ ਰੂਪ ਦੇ ਵਿਚ ਗੁਰੂ ਮਹਾਰਾਜ ਉਪਦੇਸ਼ ਦ੍ਰਿੜ ਕਰਵਾ ਰਹੇ ਸਨ। ਹੁਣ ਇਹ ਵੀ ਉਹਨਾਂ ਦੂਜੇ ਗੁਰਸਿੱਖਾਂ ਦੇ ਨਾਲ ਸੇਵਾ ਕਰਦਾ, ਸਿਮਰਨ ਕਰਦਾ ਹੈ ਤੇ ਨਾਲ ਸੰਗਤ ਪੰਗਤ ਦੇ ਵਿਚ ਸੇਵਾ ਕਰਦਾ। ਹੌਲੀ ਹੌਲੀ ਮਨ ਨਿਰਮਲ ਹੋ ਗਿਆ, ਗੁਰਸਿੱਖਾਂ ਨਾਲ ਪਿਆਰ ਵੀ ਬਣ ਗਿਆ। ਹਜ਼ੂਰ ਫੇਰ ਪੁੱਛਣ ਲੱਗੀ, ਇੱਕ ਦਿਨ ਭਾਈ ਦੱਸ ਹੁਣ ਕਿਸ ਤਰ੍ਹਾਂ ਲੱਗਦਾ? ਕਹਿੰਦਾ, ਮਹਾਰਾਜ ਹੁਣ ਤੇ ਜਿਹੜੇ ਆ ਗੁਰਸਿੱਖ ਮਾਈ ਭਾਈ ਨੇ ਬੜੇ ਵਧੀਆ ਇਨਸਾਨ ਮੈਨੂੰ ਦਿਸਦੇ ਨੇ, ਬਹੁਤ ਨੇਕ, ਰੱਬ ਦੇ ਪਿਆਰੇ ਦਿਸਦੇ ਨੇ, ਮੈਨੂੰ ਬੜਾ ਇਹਨਾਂ ਤੇ ਫਖਰ ਹੈ, ਬੜਾ ਗੌਰਵ ਹੈ, ਮੈਂ ਵੀ ਇਹਨਾਂ ਦੇ ਕੋਲ ਰਹਿੰਦਾ ਹਾਂ, ਇਹ ਤੇ ਰੱਬ ਦੀ ਭਗਤ ਨੇ, ਰੱਬ ਦੀ ਭਗਤੀ ਕਰਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਤੂੰ ਇਹਨਾਂ ਵਿਚ ਆ ਤੇ ਗਿਆ ਹੈ ਪਰ ਹੁਣ ਇਹਨਾਂ ਵਰਗਾ ਬਣਨਾ ਵੀ ਪਵੇਗਾ। ਕਹਿੰਦਾ, ਮਹਾਰਾਜ ਫਿਰ ਬਣਾ ਦਿਓ। ਤਾਂ ਹਜ਼ੂਰ ਕਹਿਣ ਲੱਗੇ, ਭਾਈ ਪਹਿਲਾਂ ਗੁਰਸਿੱਖੀ ਧਾਰਨ ਕਰ। ਕਹਿੰਦਾ, ਮਹਾਰਾਜ ਕਰੋ ਹੁਕਮ। ਹਜ਼ੂਰ ਨੇ ਜੋ ਉਸ ਵੇਲੇ ਦੀ ਮਰਜ਼ਾਦਾ ਸੀ, ਚਰਨ ਤੋਏ ਰਹਿ ਰਾਸ ਕਰ ਚਰਨਾਮਰ ਸਿੱਖਾਂ ਪੀ ਲਾਇਆ, ਚਰਨ ਪਾਹੁਲ ਦਿੱਤੀ, ਇਸ ਨੂੰ ਨਾਮ ਦ੍ਰਿੜ ਕਰਵਾ ਦਿੱਤਾ ਤੇ ਜਦੋਂ ਇਸ ਨੂੰ ਗੁਰਮਤ ਨਾਮ ਦ੍ਰਿੜ ਹੋਇਆ, ਹਜ਼ੂਰ ਕਹਿਣ ਲੱਗੇ, ਹੁਣ ਸੁਰਤ ਨਾਲ ਸ਼ਬਦ ਦਾ ਮੇਲ ਕਰਕੇ, ਸੁਰ ਸ਼ਬਦ ਦਾ ਸੁਮੇਲ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ, ਮਹਾਰਾਜ ਸਤ ਬਚਨ। ਹੁਣ ਦੂਜੇ ਗੁਰਸਿੱਖਾਂ ਵਾਂਗ ਇਹ ਵੀ ਅੰਮ੍ਰਿਤ ਵੇਲੇ ਉੱਠਦਾ, ਕਿਉਂਕਿ ਜਿਹੜਾ ਗੁਰਸਿੱਖੀ ਦਾ ਮੈਨੀਫੈਸਟੋ ਹੈ ਉਹਦੇ ਬਾਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਲਿਖਿਆ, ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਹੈ ਗੁਰਸਿੱਖ ਦੀ ਧਾਰਨਾ, ਇਹ ਹੈ ਗੁਰਸਿੱਖ ਦਾ ਨਿਤਨੇਮ, ਇਹ ਹੈ ਗੁਰਸਿੱਖ ਦੀ ਨਿਤ ਕਰਨੀ। ਹਰ ਗੁਰਸਿੱਖ ਨੂੰ ਇਹ ਸ਼ਲੋਕ ਯਾਦ ਕਰਨਾ ਚਾਹੀਦਾ, ਬਲਕਿ ਆਪਣੇ ਘਰਾਂ ਦੇ ਵਿਚ ਮਾਟੋ ਬਣਾ ਕੇ ਇਸ ਨੂੰ ਲਿਖ ਕੇ ਰੱਖਣਾ ਚਾਹੀਦਾ। ਸਾਨੂੰ ਪਤਾ ਲੱਗਦਾ ਰਹੇ ਵੀ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਲਓ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਅਸਲੀ ਗੁਰਸਿੱਖ ਦੀ ਜੋ ਅਵਸਥਾ ਹੈ ਉਹਦੇ ਬਾਰੇ ਸਭ ਕੁਝ ਸਮਝਾ ਦਿੱਤਾ। ਹੁਣ ਇਹ ਅੰਮ੍ਰਿਤ ਵੇਲੇ ਉੱਠਦਾ ਤੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸਿਮਰਨ ਕਰਦਾ ਹੈ, ਫਿਰ ਨਿਤਨੇਮ ਕਰਦਾ ਹੈ, ਫਿਰ ਸੰਗਤ ਵਿਚ ਆ ਕੇ ਕੀਰਤਨ ਕਥਾ ਦੀਆਂ ਹਾਜ਼ਰੀਆਂ ਭਰਦਾ ਹੈ, ਫਿਰ ਲੰਗਰ ਵਿਚ ਸੇਵਾ ਕਰਦਾ। ਹੌਲੀ ਹੌਲੀ ਸੇਵਾ ਸਿਮਰਨ ਕਰਦਿਆਂ ਹੋਇਆ ਇਹਦਾ ਤਨ ਵੀ ਤੇ ਇਹਦਾ ਮਨ ਵੀ ਨਿਰਮਲ ਹੋ ਗਿਆ, ਫਿਰ ਉਹਨੂੰ ਆਤਮਕ ਗਿਆਨ ਪ੍ਰਾਪਤ ਹੋ ਗਿਆ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਬਿਆਸਾ ਕੋਈ। ਜਦੋਂ ਇਸ ਨੂੰ ਆਤਮਕ ਗਿਆਨ ਪ੍ਰਾਪਤ ਹੋਇਆ, ਹੁਣ ਜਦੋਂ ਸਿੱਖਾਂ ਵਿਚ ਬੈਠਦਾ ਹੈ ਇਹਨੂੰ ਬੜਾ ਆਨੰਦ ਆਉਂਦਾ, ਬੜਾ ਰਸ ਆਉਂਦਾ ਹੈ। ਗੁਰੂ ਮਹਾਰਾਜ ਇੱਕ ਦਿਨ ਪੁੱਛਣ ਲੱਗੇ, ਭਲਿਆ ਲੋਕਾਂ ਹੁਣ ਤੇ ਕਾਫੀ ਸਮਾਂ ਇੱਥੇ ਸਾਡੇ ਕੋਲ ਰਹਿੰਦਿਆਂ ਹੋ ਗਿਆ, ਹੁਣ ਦੱਸ ਤੈਨੂੰ ਕਿਸ ਤਰ੍ਹਾਂ ਪ੍ਰਤੀਤ ਹੁੰਦਾ ਹੈ? ਤਾਂ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਸੱਚ ਪੁੱਛੋ ਹੁਣ ਤਾਂ ਮੈਨੂੰ ਸਾਰੇ ਗੁਰਸਿੱਖ ਮਾਈ ਪਾਈ ਇਉਂ ਜਾਪਦਾ ਜਿਵੇਂ ਦੇਵਤੇ ਹੀ ਉਤਰੇ ਹੋਣ। ਦੇਵਤੇ ਉਹ ਨਹੀਂ ਜਿਹੜੇ ਸਵਰਗ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਰਸ ਭੋਗਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਦੇਵਤੇ ਤੋਂ ਭਾਵ ਹੈ ਦੈਵੀ ਗੁਣਾਂ ਵਾਲੇ। ਦੈਵੀ ਗੁਣ ਉਹ ਨੇ ਸਤ, ਸੰਤੋਖ, ਦਇਆ, ਧਰਮ, ਵਿਚਾਰ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਮਨੁੱਖ ਪਰਮੇਸ਼ਰ ਦੇ ਨੇੜੇ ਹੋ ਜਾਂਦਾ। ਉਹਨਾਂ ਗੁਣਾਂ ਬਾਰੇ ਹੀ ਹਜ਼ੂਰ ਨੇ ਸਾਨੂੰ ਬਾਣੀ ਵਿੱਚ ਪ੍ਰੇਰਣਾ ਕੀਤੀ ਹੈ, ਸਾਂਝ ਕਰੀਜਾ ਗੁਣ ਹੈ ਕੇਰੀ ਛੋੜ ਅਵਗਣ ਚਲੀ ਹੈ, ਵੀ ਗੁਣਾਂ ਦੀ ਸਾਂਝ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ। ਹੁਣ ਦੈਵੀ ਗੁਣ ਸਾਰੇ ਇਸ ਨੂੰ ਪ੍ਰਾਪਤ ਹੋ ਗਏ। ਜਿਹੜਾ ਦੈਵੀ ਗੁਣਾਂ ਨੂੰ ਧਾਰਨ ਕਰ ਲਵੇ ਉਹ ਦੇਵਤਾ ਹੈ, ਜਿਹੜਾ ਪਰਉਪਕਾਰ ਦੇ ਕੰਮ ਕਰੇ ਉਹ ਦੇਵਤਾ ਹੈ। ਹਜ਼ੂਰ ਨੇ ਹੁਣ ਇਸ ਨੂੰ ਆਖਿਆ, ਕਹਿਣ ਲੱਗੇ, ਭਾਈ ਹੁਣ ਤੇਰੇ ਤੇ ਵਾਹਿਗੁਰੂ ਦੀ ਮਿਹਰ ਹੋ ਗਈ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੂੰ ਹੁਣ ਸਤਸੰਗਤ ਵਿਚ ਆ ਗਏ ਹੈ, ਗੁਰੂ ਦੀ ਸੰਗਤ ਵਿਚ ਆ ਗਏ, ਇਸ ਲਈ ਤੇਰੇ ਮਨ ਦੀ ਅਵਸਥਾ ਚੇਂਜ ਹੋ ਗਈ ਹੈ। ਪਹਿਲਾਂ ਉਹੀ ਤੇਰੇ ਮਨ ਦੀ ਅਵਸਥਾ ਸੀ, ਤੂੰ ਇਹਨਾਂ ਗੁਰਸਿੱਖਾਂ ਨੂੰ ਹਰਿਆਏ ਪਸ਼ੂ ਦੱਸਦਾ ਸੀ, ਕਿਉਂ ਉਸ ਵੇਲੇ ਤੇਰੇ ਅੰਦਰ ਆਪਣੇ ਕੋਈ ਪਸ਼ੂ ਬੈਠਾ ਸੀ। ਜਦੋਂ ਤੂੰ ਇਹਨਾਂ ਵਿੱਚ ਰਹਿਣ ਲੱਗ ਪਿਆ, ਤੈਨੂੰ ਚੰਗੇ ਇਨਸਾਨ ਦਿਸਣ ਲੱਗ ਪਏ, ਉਸ ਵੇਲੇ ਤੇਰੇ ਅੰਦਰ ਇਨਸਾਨੀਅਤ ਪੈਦਾ ਹੋ ਗਈ ਸੀ। ਪਰ ਹੁਣ ਇਹਨਾਂ ਦੀ ਸੰਗਤ ਕਰਦਿਆਂ ਹੋਇਆ ਹੁਣ ਤੇਰੇ ਅੰਦਰ ਦਿਵ ਦ੍ਰਿਸ਼ਟੀ ਖੁੱਲ ਗਈ ਹੈ, ਹੁਣ ਤੈਨੂੰ ਆਪਣੇ ਆਪੇ ਦਾ ਗਿਆਨ ਪ੍ਰਾਪਤ ਹੋ ਗਿਆ, ਇਸ ਲਈ ਹੁਣ ਤੈਨੂੰ ਸਾਰੇ ਹੀ ਇਹ ਦੇਵਤੇ ਦਿਸਣ ਲੱਗ ਪਏ ਨੇ। ਦੈਵੀ ਗੁਣਾਂ ਦੇ ਮਾਲਕ, ਪਰਉਪਕਾਰੀ, ਕੋਮਲ ਸੁਭਾਅ ਵਾਲੇ ਤੈਨੂੰ ਦਿਸਣ ਲੱਗ ਪਏ ਨੇ। ਹੁਣ ਇੱਕ ਕਦਮ ਹੋਰ ਬਾਕੀ ਰਹਿ ਗਿਆ, ਫਿਰ ਤੈਨੂੰ ਆਖਰੀ ਮੰਜ਼ਿਲ ਪ੍ਰਾਪਤ ਹੋ ਜਾਵੇਗੀ। ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਤਾਂ ਹਜ਼ੂਰ ਨੇ ਮਿਹਰ ਦੀ ਦ੍ਰਿਸ਼ਟੀ ਕਰ ਦਿੱਤੀ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇਸ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ। ਹੁਣ ਇਸ ਨੂੰ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਤੇ ਹੁਣ ਕੀ ਵੇਖਦਾ ਹੈ, ਬੜਾ ਅਜਬ ਹੀ ਨਜ਼ਾਰਾ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇ ਗੱਲ ਕਹਿਣ ਨਾ ਜਾਈ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਹੁਣ ਜਿਸ ਪਾਸੇ ਵੇਖਦਾ ਹੈ ਉਸੇ ਪਾਸੇ ਵਾਹਿਗੁਰੂ ਦੀ ਜੋਤ ਦਿਖਾਈ ਦੇ ਰਹੀ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ, ਜਮੀਨ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ, ਨਹ ਘਾਟ ਹੈ ਨਹ ਬਾਟ ਹੈ, ਨਹ ਘਾਟ ਬਾਟ ਹੋਤ ਹੈ। ਕਲਗੀਧਰ ਪਾਤਸ਼ਾਹ ਨੇ ਲਿਖਿਆ ਨਾ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਹੁਣ ਜਦੋਂ ਪੂਰਨ ਜੋਤ ਦਾ ਪ੍ਰਕਾਸ਼ ਇਹਦੇ ਹਿਰਦੇ ਵਿਚ ਪ੍ਰਗਟ ਹੋ ਗਿਆ, ਤੇ ਬਸ ਫੇਰ ਕੀ ਸੀ, ਉਹਨੂੰ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ, ਪਰਮੇਸ਼ਰ ਹੀ ਪਰਮੇਸ਼ਰ ਦਿਖਾਈ ਦੇਣ ਲੱਗ ਪਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਪੋਤ ਪੋਤ ਪ੍ਰਭ ਸੋਈ। ਹੁਣ ਤੇ ਜਿੱਧਰ ਵੇਖਦਾ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਫਿਰ ਹਜ਼ੂਰ ਨੇ ਇਸ ਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ, ਗੁਰਮੁਖਾ ਹੁਣ ਦੱਸ ਤੇਰੀ ਅਵਸਥਾ ਕਿਹੋ ਜਿਹੀ ਬਣ ਗਈ ਹੈ। ਕਹਿੰਦਾ, ਮਹਾਰਾਜ ਹੁਣ ਕੀ ਪੁੱਛਦੇ ਹੋ, ਹੁਣ ਤੇ ਸਾਰੇ ਗੁਰਸਿੱਖ ਮਾਈ ਭਾਈ ਮੈਨੂੰ ਪਰਮੇਸ਼ਰ ਦਾ ਰੱਬ ਦਾ ਰੂਪ ਦਿਸਣ ਲੱਗ ਪਏ ਨੇ। ਦੋਏ ਦੋਏ ਲੋਚਨ ਪੇਖਾ, ਹੋ ਹਰ ਬਿਨ ਔਰ ਨਾ ਦੇਖਾ। ਇਹ ਹੈ ਸਿੱਖੀ ਦੀ ਮੰਜ਼ਿਲ। ਜਦੋਂ ਆਪਾਂ ਗੁਰਸਿੱਖੀ ਮਾਰਗ ਤੇ ਚੱਲਦੇ ਹਾਂ ਤੇ ਜਿੰਨਾ ਚਿਰ ਤੱਕ ਇਹ ਮੰਜ਼ਿਲ ਨਹੀਂ ਪ੍ਰਾਪਤ ਹੋ ਜਾਂਦੀ ਤੇ ਓਨਾ ਚਿਰ ਸਮਝ ਲੈਣਾ ਚਾਹੀਦਾ ਅਸੀਂ ਰਾਹ ਵਿੱਚ ਹੀ ਭਟਕਦੇ ਹਾਂ। ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਵੇ ਤੇ ਅਸੀਂ ਆਪਣੀ ਮੰਜ਼ਿਲੇ ਮਕਸੂਦ ਪਹੁੰਚ ਸਕਦੇ ਹਾਂ। ਜਿਹੜਾ ਮੰਜ਼ਿਲੇ ਮਕਸੂਦ ਪਹੁੰਚ ਜਾਂਦਾ ਹੈ ਤੇ ਭਾਈ ਫਿਰ ਉਹੀ ਗੁਰੂ ਦਾ ਗੁਰਸਿੱਖ ਹੈ ਤੇ ਉਹੀ ਸੰਤ ਹੈ, ਉਹੀ ਬ੍ਰਹਮ ਗਿਆਨੀ ਹੈ ਤੇ ਉਹੀ ਭਾਈ ਗੁਰੂ ਦਾ ਸਿੰਘ ਹੈ, ਉਹੀ ਕਲੀਆਂ ਵਾਲੇ ਦਾ ਖਾਲਸਾ ਬਣ ਸਕਦਾ, ਕਿਉਂਕਿ ਖਾਲਸੇ ਦਾ ਦਰਸ਼ ਵੀ ਬਰਾਬਰ ਹੀ ਹੈ। ਆਤਮ ਰਸ ਦੇ ਜਾਨ ਹੀ ਸੋ ਹੈ ਖਾਲਸਾ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇਵ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਐ ਗੁਰਸਿੱਖ ਮਿੱਤਰੋ ਗੁਰੂ ਚਾਲੀ ਤੇ ਚੱਲੋ, ਗੁਰੂ ਦੇ ਬਖਸ਼ੇ ਮਾਰਗ ਤੇ ਚੱਲੋ, ਫਿਰ ਤੁਹਾਨੂੰ ਆਪਣੀ ਮੰਜ਼ਿਲ ਪ੍ਰਾਪਤ ਹੋਵੇਗੀ। ਮੰਜ਼ਿਲ ਕੀ ਹੈ ਉਹ ਤੂੰ ਸੁਣ ਰਹੇ ਹੋ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਅੱਖਾਂ ਦੇ ਵਿਚ ਨੂਰ ਹੈ, ਸਾਡੇ ਜਿਸਮ ਦੇ ਵਿਚ ਵਾਹਿਗੁਰੂ ਦਾ ਨੂਰ ਹੈ, ਪ੍ਰਕਾਸ਼ ਹੈ, ਚੇਤਨ ਸੱਤਾ ਦਾ ਚਾਨਣ ਹੈ, ਸਭ ਕੁਛ ਪਰਮੇਸ਼ਰ ਦਾ ਹੀ ਸਰੂਪ ਦਿਸੇਗਾ, ਗੁਰੂ ਦਾ ਸਰੂਪ ਦਿਸੇਗਾ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਜਦੋਂ ਇਹ ਅਵਸਥਾ ਸਾਨੂੰ ਪ੍ਰਾਪਤ ਹੋ ਗਈ ਤੇ ਸਮਝ ਲੋ ਸਾਨੂੰ ਸਿੱਖੀ ਦੀ ਮੰਜ਼ਿਲ ਪ੍ਰਾਪਤ ਹੋ ਗਈ, ਨਹੀਂ ਤੇ ਅਸੀਂ ਉਰੇ ਉਰੇ ਭਟਕਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਆਪਾਂ ਸਾਰੇ ਗੁਰਸਿੱਖੀ ਨੂੰ ਅਪਣਾਈਏ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਤੇ ਨਾਲ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੀ ਦੀ ਰਹਿਤ ਧਾਰਨ ਕਰੀਏ, ਤੇ ਇਹਦੇ ਨਾਲ ਕਲਗੀ ਧਰ ਪਾਤਸ਼ਾਹ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਵਿਚਾਰ ਕਰਦਿਆਂ ਹੋਇਆਂ ਦਾਸ ਦੇ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਤੋਂ ਮੇਲ, ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਜੋ ਵੀ ਦੂਰ ਨੇੜੇ ਬੈਠ ਕੇ ਗੁਰਮਤਿ ਵਿਚਾਰਾਂ ਸੁਣਦੇ ਹੋ, ਸਿੱਖ ਚੈਨਲ ਦੇ ਸੰਚਾਲਕ ਵੀਰਾਂ ਦਾ ਵੀ ਧੰਨਵਾਦ, ਜੋ ਗੁਰਬਾਣੀ ਦੀ ਵਿਚਾਰ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।